ਕਰੀਬਨ ਬਾਅਦ ਛੇਵੇਂ ਪਾਤਸ਼ਾਹ ਜੀ ਨੇ ਮਾਤਾ ਕੌਲਾਂ ਜੀ ਦੇ ਮਨ ਦੀ ਭਾਵਨਾ ਪੂਰਨ ਕਰਦਿਆਂ ਉਹਨਾਂ ਦੇ ਨਾਮ ਤੇ ਕੌਲਸਰ ਸਰੋਵਰ ਦੀ ਰਚਨਾ ਕੀਤੀ। ਬਚਨ ਕੀਤਾ ਕਿ ਸਾਡੇ ਬਾਕੀ ਦੇ ਤਿੰਨਾਂ ਮਹਿਲਾਂ ਚੋਂ ਤੁਹਾਡਾ ਨਾਮ ਵੱਡਾ ਕਰਕੇ ਸੰਗਤ ਜਾਣੇਗੀ। ਜਦੋਂ ਸਰੋਵਰਾਂ ਦੀ ਗਿਣਤੀ ਹੋਵੇਗੀ ਉਹਨਾਂ ਸਰੋਵਰਾਂ ਵਿੱਚ ਤੁਹਾਡੇ ਨਾਂ ਤੇ ਬਣਿਆ ਇਹ ਸਰੋਵਰ ਵੀ ਗਿਣਿਆ ਜਾਏਗਾ। ਸੰਗਤਾਂ ਇਸ ਸਰੋਵਰ ਚ ਆ ਕੇ ਇਸ਼ਨਾਨ ਕਰਨਗੀਆਂ। ਉਸ ਵੇਲੇ ਤੁਹਾਡਾ ਚੇਤਾ ਤੁਹਾਡਾ ਨਾਮ ਸਭ ਦੀ ਸਿਮਰਤੀ ਚ ਹੋਵੇਗਾ। ਇੱਕ ਐਸਾ ਪੁੱਤਰ ਤੁਹਾਨੂੰ ਦੇ ਦਿੱਤਾ ਹੈ ਜਿਹੜਾ ਰਹਿੰਦੇ ਸੰਸਾਰ ਤੱਕ ਸਦੈਵੀ ਕਾਲ ਦੇ ਬਣਿਆ ਰਹੇਗਾ। ਗਰੀਬਨਵਾਜ ਪਾਤਸ਼ਾਹ ਜੀ ਦੇ ਅਨਿੰਨ ਸੇਵਕ ਭਾਈ ਰਾਮਾ ਜੀ ਜੋ ਬਟਾਲੇ ਨਗਰ ਦੇ ਰਹਿਣ ਵਾਲੇ ਨੇ, ਜਿਨ੍ਹਾਂ ਨੇ ਆਪਣੀ ਸਪੁੱਤਰੀ ਮਾਤਾ ਅਨੰਤੀ ਜੀ ਦਾ ਰਿਸ਼ਤਾ ਛੇਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ ਜੀ ਨਾਲ ਕੀਤਾ ਹੈ, ਉਹਨਾਂ ਨੇ ਵਿਆਹ ਦੀ ਚਿੱਠੀ ਮਹਾਰਾਜ ਛੇਵੇਂ ਪਾਤਸ਼ਾਹ ਕੋਲ ਭੇਜੀ ਕਿ ਵਿਸਾਖ ਦੀ 21 ਤਰੀਕ ਨੂੰ ਵਿਆਹ ਦੀ ਤਰੀਕ ਹੈ, ਆਪ ਦੀ ਕਿਰਪਾ ਕਰਕੇ ਦਇਆ ਕਰਕੇ ਸਾਨੂੰ ਦਰਸ਼ਨ ਦਿਓ। ਵਿਆਹ ਦੀ ਚਿੱਠੀ ਲਾਗੀ ਲੈ ਕੇ ਗੁਰੂ ਪਾਤਸ਼ਾਹ ਜੀ ਦੇ ਪਾਸ ਪਹੁੰਚਿਆ, ਬਹੁਤ ਖੁਸ਼ੀ ਮਨਾਈ ਗਈ। ਮਹਿਲਾਂ ਵਿੱਚ ਖਬਰ ਪਹੁੰਚੀ, ਮਾਤਾ ਗੰਗਾ ਜੀ ਨੇ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਰਵਾਈ ਜੀ ਨੇ ਬਹੁਤ ਖੁਸ਼ੀ ਮਨਾਈ, ਵਿਆਹ ਦੀਆਂ ਤਿਆਰੀਆਂ ਵਿੱਚ ਜੁੜੇ ਨੇ। ਬਾਬਾ ਗੁਰਦਿੱਤਾ ਸਾਹਿਬ ਜੀ ਦੇ ਵਿਆਹ ਦੇ ਸਮਾਗਮ ਪ੍ਰਾਰੰਭ ਹੋ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਇਹ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਸਰਵਣ ਕਰੀਏ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਤਿੰਨ ਦੋ ਇੱਕ ਦਿਜ ਕੋ ਰੱਖਿਓ, ਲਾਗ ਦਰਬ ਕੋ ਦੀਨ।
ਜਿਹੜਾ ਲਾਗੀ ਦਿਜ ਚਿੱਠੀ ਲੈ ਕੇ ਆਇਆ ਸੀ ਵਿਆਹ ਦੀ, ਉਹਨੂੰ ਦੋ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਰੱਖਿਆ। ਫਿਰ ਉਹਦਾ ਜਿਹੜਾ ਬਣਦਾ ਲਾਗ ਸੀ, ਕਿਉਂਕਿ ਲਾਗ ਦੇਣਾ ਔਰ ਲਾਗ ਲੈਣਾ ਉਹਦਾ ਕਰਤੱਵ ਸੀ, ਉਹ ਸਤਿਗੁਰੂ ਜੀ ਨੇ ਜਿਹੜਾ ਬਣਦਾ ਲਾਗ ਸੀ ਮਾਇਆ ਦਾ ਗੱਫਾ ਉਹਨੂੰ ਬਖਸ਼ਿਸ਼ ਕੀਤਾ ਹੈ।
ਕੇਤਿਕ ਦਿਨ ਬੀਤੇ ਪ੍ਰਭੂ, ਤਿਆਰ ਸਮਾਜ ਸੋ ਕੀਨ।
ਮਾਘ ਦੇ ਮਹੀਨੇ ਚ ਚਿੱਠੀ ਆਈ ਸੀ ਤੇ ਵਿਸਾਖ ਦੇ ਮਹੀਨੇ ਦੇ ਵਿੱਚ ਵਿਆਹ ਹੋਣਾ ਸੀ, ਸਮਾਂ ਵਿੱਚ ਹਾਲੇ ਕੁਝ ਸੀਗਾ। ਤੋ ਇਸੇ ਤਰ੍ਹਾਂ ਕੁਝ ਦਿਨ ਜਦੋਂ ਬੀਤ ਗਏ ਤੇ ਗੁਰਦੇਵ ਨੇ ਹੁਣ ਹੁਕਮ ਕੀਤਾ ਕਿ ਵਿਆਹ ਦੀ ਤਿਆਰੀ ਕੀਤੀ ਜਾਵੇ, ਕਿਉਂਕਿ ਗੁਰੂ ਘਰ ਵਿੱਚ ਉਤਸਵ ਹੋਣਾ ਤੇ ਸੰਗਤ ਬੇਅੰਤ ਆਉਂਦੀ ਹੈ। ਬੇਅੰਤ ਸੰਗਤ ਆਉਣੀ ਆ, ਉਹਨਾਂ ਦੇ ਰਹਿਣ ਸਹਿਣ ਦਾ, ਲੰਗਰ ਪ੍ਰਸ਼ਾਦੇ ਦਾ ਸਾਰੇ ਪ੍ਰਬੰਧ ਕਰਨੇ ਸਨ। ਇਸ ਕਰਕੇ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਹੁਣ ਤਿਆਰੀ ਕੀਤੀ ਜਾਵੇ।
ਚੌਪਈ ਦੇ ਦੇ ਦਰਬ ਮਸੰਦ ਪਠਾਏ,
ਗੁਰੂ ਕੇ ਖਜ਼ਾਨੇ ਚੋਂ ਮਾਇਆ ਦੇ ਕੇ ਜਿਹੜੇ ਮਸੰਦ ਸਨ ਉਹ ਭੇਜੇ ਵੱਡੇ ਸ਼ਹਿਰਾਂ ਚ, ਕਿਉਂਕਿ ਸਾਰਾ ਰਾਜ ਸਾਜ ਇੱਕ ਜਗ੍ਹਾ ਤੋਂ ਇੱਕ ਸ਼ਹਿਰ ਚੋਂ ਨਹੀਂ ਸੀ ਮਿਲਣਾ। ਤੋ ਵੱਡੇ ਸ਼ਹਿਰਾਂ ਵਿੱਚ ਵੱਡਾ ਸ਼ਹਿਰ ਲਾਗੇ ਲਾਹੌਰ ਸ਼ਹਿਰ ਸੀ, ਹੋਰ ਜਿਹੜੇ ਨੇੜੇ ਤੇੜੇ ਨਗਰ ਸਨ ਜਿੱਥੋਂ ਜਿੱਥੋਂ ਜਿਹੜੀ ਚੀਜ਼ ਮਿਲਦੀ ਸੀ ਉਹ ਲੈਣ ਵਾਸਤੇ ਮਸੰਦ ਜਿਹੜੇ ਸਨ ਗੁਰੂ ਘਰ ਦੇ ਉਹ ਭੇਜ ਦਿੱਤੇ।
ਸਰਪੀ ਸਿਤਾ ਬਟੋਰਤ ਲਿਆਏ,
ਉਹਨਾਂ ਨੇ ਕਿਤੋਂ ਖੰਡ ਇਕੱਠੀ ਕੀਤੀ ਤੇ ਖੰਡ ਲਿਆਂਦੀ, ਕਿਤੋਂ ਕਿਤੇ ਸ਼ੱਕਰ ਮਿਲੀ ਗੁੜ ਮਿਲਿਆ ਉਹ ਲਿਆਂਦਾ, ਜੇ ਕਿਤੇ ਘਿਓ ਦੀ ਲੋੜ ਸੀ ਕਿਉਂਕਿ ਘਿਓ ਇੱਕ ਜਗ੍ਹਾ ਤੇ ਨਹੀਂ ਸੀ ਮਿਲਣਾ, ਘਿਓ ਵੀ ਕਈ ਥਾਵਾਂ ਤੋਂ ਇਕੱਠਾ ਕਰਨਾ ਪੈਣਾ ਸੀ ਕਿਉਂਕਿ ਘਿਓ ਦੀ ਲਾਗਤ ਬਹੁਤ ਜ਼ਿਆਦਾ ਹੋਣੀ ਸੀ ਲੰਗਰ ਚ। ਤੋ ਇਸ ਕਰਕੇ ਘਿਓ ਵੀ ਜਿੱਥੋਂ ਜਿੱਥੋਂ ਮਿਲਿਆ ਉੱਥੋਂ ਇਕੱਠਾ ਕੀਤਾ।
ਸੂਖਮ ਚਾਵਰ ਚਾਰ ਲੰਬੇ ਰੇ,
ਸੂਖਮ ਚਾਵਰ ਦਾ ਮਤਲਬ ਹੈ ਵੀ ਜਿਹੜੇ ਬਰੀਕ ਚਾਵਲ ਹੁੰਦੇ ਲੰਮੇ ਉਹ ਚਾਵਲ ਇਕੱਠੇ ਕਰਕੇ ਮੰਗਵਾਏ।
ਤਿਮ ਗੋ ਧੂਮ ਜਹਾਂ ਸ਼ੁਭ ਹੇਰੇ,
ਗੋ ਧੂਮ ਕਹਿੰਦੇ ਨੇ ਕਣਕ ਨੂੰ, ਕਣਕ ਚਾਹੀਦੀ ਸੀ, ਕਣਕ ਲਿਆਂਦੀ ਕਿਉਂਕਿ ਉਹਦਾ ਮੈਦਾ ਬਣਾਉਣਾ, ਆਟਾ ਤਿਆਰ ਕਰਨਾ ਫੁਲਕਿਆਂ ਵਾਸਤੇ ਪ੍ਰਸ਼ਾਦੇ ਵਾਸਤੇ। ਤੋ ਇਸ ਤਰ੍ਹਾਂ ਕਹਿੰਦੇ ਬਹੁਤ ਥਾਵਾਂ ਤੋਂ ਕਣਕ ਵੀ ਜਿਹੜੀ ਚੰਗੀ ਵਧੀਆ ਕਿਸਮ ਦੀ ਕਣਕ ਸੀ ਮੋਟੇ ਦਾਣੇ ਵਾਲੀ ਉਹ ਮੰਗਵਾਈ ਹੈ।
ਚੇਤੋ ਖਰਚ ਲਖਿਓ ਮਨ ਮਾਹੀ,
ਜਿੰਨਾ ਖਰਚ ਅੰਦਾਜ਼ਾ ਲਾਇਆ ਵੀ ਇੰਨੀ ਕੁ ਸੰਗਤ ਆਉਣੀ ਹੈ ਤੇ ਇੰਨੀ ਕੁ ਸੰਗਤ ਵਾਸਤੇ ਇੰਨਾ ਕੁ ਰਾਸ਼ਨ ਚਾਹੀਦਾ, ਜਿਹੜਾ ਅੰਦਾਜ਼ਾ ਲਾਇਆ ਸੀ
ਤੁਗਨ ਵਸ ਲਿਆ ਬਤ ਪੇ ਤਾਹੀ
ਮਹਾਰਾਜ ਜੀ ਦਾ ਹੁਕਮ ਸੀ ਵੀ ਜਿੰਨੀ ਲਾਗਤ ਲੱਗਣ ਦਾ ਤੁਸੀਂ ਅੰਦਾਜ਼ਾ ਲਾਇਆ ਉਹਦੇ ਨਾਲ ਦੁੱਗਣਾ ਸਮਾਨ ਲਿਆਉਣਾ। ਜੇ ਮੰਨ ਲਓ ਵੀ 10 ਕੁਇੰਟਲ ਕਣਕ ਲੱਗਦੀ ਹੈ ਤੇ ਤੁਸੀਂ 20 ਲੈ ਕੇ ਆਉਣੀ, ਕਿਉਂਕਿ ਗੁਰੂ ਘਰ ਦੇ ਲੰਗਰ ਚੱਲਣੇ ਹਨ ਤੇ ਲੰਗਰਾਂ ਦੇ ਵਿੱਚ ਕਈ ਵਾਰੀ ਸਮਾਗਮ ਆਪਾਂ ਅਕਸਰ ਕਰਦੇ ਹਾਂ, ਗੁਰਮਤਿ ਸਮਾਗਮ, ਵੱਡੇ ਜੋੜ ਮੇਲੇ ਹੁੰਦੇ, ਕਈ ਵਾਰੀ ਅੰਦਾਜ਼ਾ ਲਾਈਦਾ ਵੀ ਇੰਨੀ ਕੁ ਸੰਗਤ ਹੋਵੇਗੀ ਪਰ ਉਹਦੇ ਨਾਲ ਕਈ ਗੁਣਾ ਵੱਧ ਆ ਜਾਂਦੀ। ਕਈ ਵਾਰੀ ਸੋਚੀਦਾ ਵੀ ਬਹੁਤ ਜ਼ਿਆਦਾ ਸੰਗਤ ਆਵੇਗੀ ਤੇ ਸੰਗਤ ਸਵਾਈ ਹੋ ਜਾਂਦੀ। ਇਸ ਕਰਕੇ ਕਿਸੇ ਵੀ ਸਮਾਗਮ ਬਾਰੇ ਆਪਾਂ ਪੂਰਨ ਤੌਰ ਤੇ ਅੱਜ ਵੀ ਅੰਦਾਜ਼ਾ ਨਹੀਂ ਲਾ ਸਕਦੇ। ਤੋ ਗੁਰੂ ਪਾਤਸ਼ਾਹ ਜੀ ਨੇ ਇਸੇ ਕਰਕੇ ਹਦਾਇਤ ਕੀਤੀ ਹੈ ਕਿ ਜਿੰਨੀ ਕੁ ਸਮੱਗਰੀ ਚਾਹੀਦੀ ਹੈ ਉਹਦੇ ਨਾਲੋਂ ਦੁੱਗਣੀ ਜਿਹੜੀ ਆ ਉਹ ਲੈ ਕੇ ਆਉਣੀ। ਇਸ ਕਰਕੇ ਮਸੰਦ ਦੁੱਗਣੀ ਸਮੱਗਰੀ ਲੈ ਕੇ ਆ ਰਹੇ ਨੇ।
ਬ੍ਰਿੰਦ ਕਰਾਹੇ ਦਏ ਚੜਾਏ,
ਵੱਡੇ ਵੱਡੇ ਜਿਹੜੇ ਕੜਾਏ ਸਨ ਉਹ ਚੜਾ ਦਿੱਤੇ ਹਨ।
ਸ਼ੁਭ ਪਕਵਾਨ ਪਾਕ ਸਮੁਦਾਏ,
ਲੰਗਰ ਦੇ ਵਿੱਚ ਵੱਡੇ ਵੱਡੇ ਕੜਾਏ ਬਰਟੋਏ ਰੱਖ ਦਿੱਤੇ ਨੇ, ਉਹ ਚੜਾ ਦਿੱਤੇ ਨੇ। ਉਹਨਾਂ ਵਿੱਚ ਕਈ ਤਰ੍ਹਾਂ ਦੇ ਜਿਹੜੇ ਸ਼ੁਭ ਪਕਵਾਨ ਨੇ, ਮਠਿਆਈਆਂ ਆਦਿਕ ਉਹ ਬਣਨ ਲੱਗੇ ਹਨ।
ਪ੍ਰਥਮ ਥਾਰ ਗਨ ਭਰ ਕਰ ਲਿਆਏ,
ਕਹਿੰਦੇ ਜਦੋਂ ਮਠਿਆਈ ਪੱਕੀ ਨਾ ਪਹਿਲਾਂ ਪਕਵਾਨ ਤਿਆਰ ਹੋਏ, ਸਭ ਤੋਂ ਪਹਿਲਾਂ ਥਾਲ ਜਿਹੜਾ ਭਰ ਕੇ ਲਿਆਂਦਾ।
ਬ੍ਰਿੰਦ ਸੇਵਕਨ ਤੇ ਉੱਚਵਾਏ,
ਵੱਡਾ ਇੱਕ ਥਾਲ ਸੀ ਉਹਦੇ ਚ ਸਾਰੇ ਪਕਵਾਨ ਜਿੰਨੇ ਵੀ ਬਣੇ ਸੀ ਮਠਿਆਈਆਂ ਪਕਵਾਨ ਉਹ ਸਾਰੇ ਥਾਲ ਦੇ ਵਿੱਚ ਸਤਿਗੁਰੂ ਜੀ ਨੇ ਭਰਵਾਏ ਔਰ ਇੱਕ ਸੇਵਾਦਾਰ ਕੋਲੋਂ ਉਹ ਥਾਲ ਸੀਸ ਤੇ ਚੁਕਵਾਇਆ।
ਸ਼੍ਰੀ ਦਰਬਾਰ ਬੰਦਨਾ ਕੀਨਾ,
ਉਹ ਪਕਵਾਨ ਲੈ ਕੇ ਮਠਿਆਈਆਂ ਦਾ ਥਾਲ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਰਬਾਰ ਸਾਹਿਬ ਆਏ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਹ ਮਠਿਆਈ ਦਾ ਥਾਲ ਭੇਟਾ ਕੀਤਾ। ਹੁਣ ਤੱਕ ਵੀ ਇਹ ਗੁਰਸਿੱਖਾਂ ਦੀ ਮਰਿਆਦਾ ਹੈ, ਰਵਾਇਤ ਹੈ ਕਿ ਜਦੋਂ ਘਰ ਦੇ ਵਿੱਚ, ਅੱਜ ਕੱਲ੍ਹ ਤਾਂ ਚਲੋ ਬਣਿਆ ਬਣਾਇਆ ਲਿਆਉਣ ਲੱਗ ਪਏ ਸਭ ਕੁਝ, ਘਰ ਚ ਹਲਵਾਈ ਬਿਠਾਉਂਦੇ, ਹਲਵਾਈ ਜਦੋਂ ਮਠਿਆਈ ਕੱਢਣ ਲੱਗਦੇ ਤਾਂ ਸਭ ਤੋਂ ਪਹਿਲਾਂ ਜਿਹੜਾ ਪੂਰ ਮਠਿਆਈ ਦਾ ਉਹ ਗੁਰੂ ਕੇ ਪਾਤਸ਼ਾਹ ਜੀ ਦੇ ਦਰਬਾਰ ਚ ਭੇਟਾ ਕਰਕੇ, ਗੁਰੂ ਘਰ ਭੇਟ ਕਰਕੇ ਫਿਰ ਵਰਤਦੇ, ਇਹ ਮਰਿਆਦਾ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੰਨੀਆਂ ਮਠਿਆਈਆਂ ਪਕਵਾਨ ਬਣੇ ਸਨ ਉਹ ਥਾਲ ਚ ਭਰ ਕੇ ਦਰਬਾਰ ਸਾਹਿਬ ਲਿਆ
ਪ੍ਰਦਖਣਾ ਚਾਰ ਹੋ ਦੀਨ,
ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪ੍ਰਕਰਮਾ ਕੀਤੀਆਂ ਬੜੇ ਪਿਆਰ ਨਾਲ, ਚਾਰ ਪ੍ਰਕਰਮਾ ਕੀਤੀਆਂ।
ਬ੍ਰਿਤ ਸਾਹਿਬ ਭਾਈ ਗੁਰਦਾਸ,
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਸਾਹਿਬ ਭਾਈ
ਸਬੰਧ ਜਹਾਂ ਜਹੈ,
ਮਹਾਰਾਜ ਜੀ ਨੇ ਘਰ ਆ ਕੇ ਆਗਿਆ ਕੀਤੀ ਵੀ ਜਿੱਥੇ ਜਿੱਥੇ ਗੁਰੂ ਘਰ ਦੇ ਸੰਬੰਧੀ ਨੇ ਗੁਰਸਿੱਖ ਨੇ ਉਹਨਾਂ ਨੂੰ ਹੁਣ ਸੁਨੇਹ ਭੇਜੋ, ਉਹਨਾਂ ਨੂੰ ਚਿੱਠੀਆਂ ਭੇਜੋ ਵਿਆਹ ਦੀਆਂ।
ਗਨ ਪਕਵਾਨ ਪਠਾਏ ਤਹਾਂ ਤਹਿ,
ਔਰ ਉੱਥੇ ਉੱਥੇ ਜਿਹੜੇ ਪਕਵਾਨ ਬਣੇ ਨੇ ਮਠਿਆਈਆਂ ਬਣੀਆਂ ਨੇ ਇਹ ਵੀ ਭੇਜੋ, ਤੇ ਮਠਿਆਈਆਂ ਜਿਹੜੀਆਂ ਨੇ ਨਾਲ ਭੇਜੋ, ਇਹ ਪਕਵਾਨ ਭੇਜੋ।
ਸਗਰੋ ਮੇਲ ਹਕਾਰਨ ਕਰੋ,
ਜਿੰਨਾ ਵਿਆਹ ਦਾ ਮੇਲ ਹੈ ਸਾਰੇ ਮੇਲ ਨੂੰ ਸੱਦੇ ਭੇਜ ਦਿਓ, ਸਾਰੇ ਮੇਲ ਨੂੰ ਬੁਲਾ ਲਵੋ।
ਇਸ ਕਾਰਜ ਕੀ ਬਿਲ ਮਨਾ ਧਰੋ,
ਕਿਉਂਕਿ ਸੱਦੇ ਦੇਣੇ ਇਹ ਵੱਡਾ ਕੰਮ ਹੈ, ਬਹੁਤ ਥਾਵਾਂ ਤੇ ਸੰਗਤ ਨੂੰ ਮਿਲ ਕੇ ਸੱਦੇ ਦੇਣੇ ਹੈ, ਸੁਨੇਹ ਦੇਣੇ ਆ, ਮਠਿਆਈਆਂ ਪਹੁੰਚਦੀਆਂ ਕਰਨੀਆਂ ਨੂੰ ਟਾਈਮ ਲੱਗਦਾ, ਇਸ ਕਰਕੇ ਇਸ ਕੰਮ ਲਈ ਦੇਰੀ ਨਾ ਕਰੋ, ਇਹ ਕਾਰਜ ਜਿੰਨਾ ਛੇਤੀ ਹੋ ਜਾਵੇ ਸੱਦਿਆਂ ਵਾਲਾ ਤਾਂ ਜੋ ਜਿਹਨੇ ਜਿਹਨੇ ਆਉਣਾ ਉਹ ਆਪਣੀ ਤਿਆਰੀ ਕਰ ਸਕਣ। ਉਹ ਆਉਣ ਵਾਸਤੇ ਕਿਸੇ ਨੇ ਕੋਈ ਕੱਪੜਾ ਟਾਕੀ ਸੁਆਉਣਾ, ਕਿਸੇ ਨੇ ਕੁਝ ਆਪਣਾ ਪ੍ਰਬੰਧ ਕਰਨਾ, ਘਰ ਛੱਡ ਕੇ ਆਉਣਾ, ਕੋਈ ਕੰਮ ਕਾਰ ਦੀ ਜ਼ਿੰਮੇਵਾਰੀ ਕਿਸੇ ਨੂੰ ਦੇਣਗੇ ਤਦੇ ਆਉਣਗੇ। ਇਸ ਕਰਕੇ ਜਿਹੜਾ ਕਾਰਜ ਹੈ ਸੱਦੇ ਪੱਤਰਾਂ ਵਾਲਾ ਇਹ ਪਹਿਲਾਂ ਕਰ ਲਵੋ।
ਪ੍ਰਥਮ ਖਡੂਰ ਸੋਗੋਇੰਦਵਾਲ,
ਮਹਾਰਾਜ ਜੀ ਕਹਿਣ ਲੱਗੇ ਵੀ ਖਡੂਰ ਸਾਹਿਬ ਪਹਿਲਾਂ ਸੁਨੇਹਾ ਭੇਜੋ ਸਭ ਤੋਂ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਸ਼ ਵੰਸ਼ ਖਡੂਰ ਸਾਹਿਬ ਰਹਿੰਦੇ, ਬਾਬਾ ਦਾਸੂ ਜੀ ਹੋਣਾ ਦਾ ਪਰਿਵਾਰ, ਬਾਬਾ ਦਾਤੂ ਜੀ ਹੋਣਾ ਦਾ ਪਰਿਵਾਰ ਹੈ, ਉਹਨਾਂ ਦੇ ਕੋਲ ਪਹਿਲਾਂ ਸੱਦਾ ਭੇਜੋ, ਨਾਲ ਮਠਿਆਈ ਦੀ ਵੱਡੀ ਟੋਕੀ ਭਰ ਕੇ ਭੇਜੋ।
ਗੰਗ ਮਾਤ ਨੇ ਪਠੀ ਵਿਸਾਲ,
ਮਾਤਾ ਗੰਗਾ ਜੀ ਨੇ ਸਤ ਬਚਨ ਕਹਿ ਕੇ ਉਸੇ ਵੇਲੇ ਜਿੱਥੇ ਜਿੱਥੇ ਸੱਦੇ ਭੇਜਣੇ ਸਨ, ਤੋ ਸਭ ਤੋਂ ਪਹਿਲਾਂ ਧੰਨ ਬਾਬਾ ਸ਼੍ਰੀ ਚੰਦਰ ਜੀ, ਬਾਬਾ ਲਖਮੀ ਦਾਸ ਜੀ ਦੇ ਪਰਿਵਾਰ ਨੂੰ, ਗੁਰੂ ਨਾਨਕ ਸਾਹਿਬ ਦੇ ਵੰਸ਼ਜਾਂ ਨੂੰ ਉਹ ਚਿੱਠੀ ਭੇਜੀ ਹੈ ਕਰਤਾਰਪੁਰ ਸਾਹਿਬ। ਫਿਰ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਮਹਾਰਾਜ ਜੀ ਦੇ ਪਰਿਵਾਰ ਨੂੰ ਚਿੱਠੀ ਭੇਜੀ, ਨਾਲ ਮਠਿਆਈ ਦੀਆਂ ਵੱਡੀਆਂ ਵੱਡੀਆਂ ਟੋਕਰੀਆਂ ਪਰਾਤਾਂ ਭਰ ਕੇ ਭੇਜੀਆਂ।
ਮੰਡਿਆਲੀ ਰੋਡ ਰੋਲੀ ਡੱਲੇ,
ਮੰਡਿਆਲੀ ਨਗਰ, ਜਿੱਥੇ ਮੰਡਿਆਲੀ ਨਗਰ ਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਵਿਆਹ ਹੋਇਆ, ਉਸ ਮੰਡਿਆਲੀ ਨਗਰ ਦੇ ਜੋ ਭਾਈ ਦੁਆਰਾ ਜੀ ਸਨ, ਮਾਤਾ ਮਰਵਾਈ ਜੀ ਦੇ ਪਿਤਾ ਜੀ, ਤੀਸਰੀ ਸ਼ਾਦੀ ਮਹਾਰਾਜ ਜੀ ਦੀ ਮੰਡਿਆਲੀ ਹੋਈ, ਤੋਂ ਮੰਡਿਆਲੀ ਵੀ ਸੁਨੇਹਾ ਭੇਜ ਦਿੱਤਾ, ਉੱਥੇ ਵੀ ਸੱਦਾ ਪੱਤਰ ਭੇਜਿਆ, ਮਠਿਆਈਆਂ ਭੇਜੀਆਂ। ਇਸੇ ਤਰ੍ਹਾਂ ਡੱਲੇ ਪਿੰਡ ਸਤਿਕਾਰਯੋਗ ਮਾਤਾ ਦਮੋਦਰੀ ਜੀ ਦੇ ਪੇਕੇ ਸਨ ਬਾਬਾ ਨਾਰਾਇਣ ਦਾਸ ਜੀ ਹੋਣੀ, ਛੇਵੇਂ ਪਾਤਸ਼ਾਹ ਦੀ ਪਹਿਲੀ ਸ਼ਾਦੀ ਜਿਹੜੀ ਆ ਉਹ ਡੱਲੇ ਪਿੰਡ ਚ ਹੋਈ, ਉੱਥੇ ਵੀ ਸੁਨੇਹਾ ਭੇਜਿਆ, ਮਠਿਆਈ ਭੇਜੀ। ਇਸੇ ਤਰ੍ਹਾਂ ਮਾਤਾ ਨਾਨਕੀ ਜੀ ਦਾ ਪੇਕਾ ਨਗਰ ਜਿਹੜਾ ਹੈ ਉਹ ਬਾਬਾ ਬਕਾਲਾ ਸਾਹਿਬ ਸੀਗਾ, ਤੋ ਉੱਥੇ ਸੁਨੇਹਾ ਭੇਜਿਆ, ਉੱਥੇ ਵੀ ਚਿੱਠੀ ਭੇਜੀ ਹੈ। ਇਸੇ ਤਰ੍ਹਾਂ ਡਰੋਲੀ ਨਗਰ ਵਿਖੇ ਭਾਈ ਸਾਈ ਦਾਸ ਜੀ, ਜੋ ਮਹਾਰਾਜ ਛੇਵੇਂ ਪਾਤਸ਼ਾਹ ਦੇ ਰਿਸ਼ਤੇ ਚ ਸਾਂਢੂ ਲੱਗਦੇ ਸਨ, ਬੜੇ ਪਿਆਰੇ ਗੁਰਸਿੱਖ ਸਨ ਸਤਿਗੁਰਾਂ ਦੇ, ਉਹਨਾਂ ਦੇ ਘਰ ਚ ਹੀ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਜਨਮ ਹੋਇਆ ਸੀ। ਇਸ ਕਰਕੇ ਭਾਈ ਸਾਈ ਦਾਸ ਜੀ ਬਹੁਤ ਸਨੇਹ ਕਰਦੇ ਸੀ ਗੁਰੂ ਘਰ ਨੂੰ, ਤੋ ਡਰੋਲੀ ਨਗਰ ਵਿੱਚ ਵੀ ਚਿੱਠੀ ਭੇਜੀ ਹੈ ਔਰ ਵਿਆਹ ਦੀ ਨਾਲ ਨਾਲ ਮਠਿਆਈ ਭੇਜੀ ਹੈ।
ਤੇ ਪਕਵਾਨ ਦੂਤ ਗਣ ਕੱਲੇ,
ਕਹਿੰਦੇ ਪਕਵਾਨ ਦੇ ਕੇ ਭੇਜੇ ਨੇ, ਨਾਲ ਗੁਰੂ ਘਰ ਵੱਲੋਂ ਸੇਵਾਦਾਰ ਦੂਤ ਭੇਜੇ ਨੇ ਚਿੱਠੀਆਂ ਦੇਣ ਲਈ।
ਰਾਮਦਾਸਪੁਰ ਮਹਿ ਘਰ ਸਾਰੇ,
ਕਹਿੰਦੇ ਰਾਮਦਾਸਪੁਰੇ ਵਿੱਚ ਯਾਨੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਚ ਹਰ ਘਰ ਵਿੱਚ ਜਿੰਨੇ ਘਰ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਹਰ ਘਰ ਦੇ ਵਿੱਚ ਸੱਦਾ ਭੇਜਿਆ ਹੈ।
ਪਾਠ ਕਰ ਤਿਨੋ ਆਨੰਦ ਕੋ ਧਾਰੇ,
ਮਠਿਆਈ ਭੇਜੀ, ਲੱਡੂ ਭੇਜੇ। ਹੁਣ ਤਾਂ ਹੀ ਵੀ ਇਹ ਬਰਿਆਦਾ ਖਾਲਸਾ ਜੀ, ਦਰਬਾਰ ਸਾਹਿਬ ਜਦੋਂ ਗੁਰੂ ਪਾਤਸ਼ਾਹ ਦਾ ਪੁਰਬ ਆਉਂਦਾ ਨਾ ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ, ਤੇ ਬਕਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਉਸ ਵੇਲੇ ਮੌਜੂਦਾ ਮੈਨੇਜਰ ਹੁੰਦਾ ਗੁਰਦੁਆਰਾ ਦਰਬਾਰ ਸਾਹਿਬ ਜਾਂ ਉੱਥੋਂ ਦੇ ਸਕੱਤਰ ਹੁੰਦੇ, ਉਹ ਸ਼ਹਿਰ ਦੇ ਵਿੱਚ ਜਾ ਕੇ ਦੁਕਾਨਾਂ ਤੇ ਘਰਾਂ ਵਿੱਚ ਲੱਡੂ ਦੇ ਕੇ ਸੱਦਾ ਦਿੰਦੇ ਵੀ ਮਹਾਰਾਜ ਜੀ ਦਾ ਪੁਰਬ ਆ ਰਿਹਾ। ਤੋ ਇਹ ਪੁਰਾਤਨ ਮਰਿਆਦਾ ਸੀ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰ ਘਰ ਦੇ ਵਿੱਚ ਮਹਾਰਾਜ ਜੀ ਨੇ ਹੁਕਮ ਦੇ ਨਾਲ ਮਠਿਆਈ ਭੇਜੀ ਗਈ, ਸੱਦਾ ਦਿੱਤਾ ਗਿਆ ਸਾਰਿਆਂ ਨੂੰ, ਭਾਈ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਵਿਆਹ ਹੈ 21 ਵਿਸਾਖ ਦਾ, ਤੇ ਤੁਸੀਂ ਸਾਰਿਆਂ ਨੇ ਦਰਸ਼ਨ ਦੇਣੇ ਆ, ਸਾਰਿਆਂ ਨੇ ਵਿਆਹ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਹਨ, ਏਦਾਂ ਸੱਦੇ ਭੇਜੇ ਹਨ।
ਅਪਰ ਜੇ ਮੰਗਲ ਅਨੇਕ ਪ੍ਰਕਾਰੇ,
ਹੋਰ ਵੀ ਜਿਹੜੇ ਅਨੇਕ ਪ੍ਰਕਾਰ ਦੇ ਮੰਗਲਾਚਾਰ ਨੇ ਉਹ ਕੀਤੇ ਗਏ। ਮਾਓ ਸਾਹਿਬ ਜਿੱਥੇ ਛੇਵੇਂ ਪਾਤਸ਼ਾਹ ਦੇ ਨਾਨਕੇ ਨੇ ਉੱਥੇ ਭੇਜਿਆ ਹੈ ਸੁਨੇਹਾ, ਚਿੱਠੀਆਂ ਭੇਜੀਆਂ ਹਨ। ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਆਦਿਕ ਬੇਅੰਤ ਨਗਰਾਂ ਵਿੱਚ ਜਿੱਥੇ ਜਿੱਥੇ ਗੁਰੂ ਕੇ ਸਿੱਖ ਨੇ ਸਭ ਨੂੰ ਸੁਨੇਹ ਭੇਜੇ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੜੇ ਮੰਗਲਾਚਾਰ ਕੀਤੇ ਜਾ ਰਹੇ ਨੇ।
ਕਰਤ ਰਹੇ ਜਿਮ ਗੰਗ ਉਚਾਰੇ,
ਮਾਤਾ ਗੰਗਾ ਜੀ ਜਿਵੇਂ ਜਿਵੇਂ ਕਹਿੰਦੇ ਹਨ ਉਸੇ ਤਰ੍ਹਾਂ ਅੱਗੋ ਸਾਰੇ ਸੇਵਾਦਾਰ ਕਰਦੇ ਹਨ।
ਵਿਧੀਏ ਕੋ ਸਭ ਸੌਂਪ ਸਮਾਜਾ,
ਇਹ ਜਿਹੜੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਵਿਆਹ ਦੀ ਜਿੰਨੀ ਜ਼ਿੰਮੇਵਾਰੀ ਹੈ ਨਾ, ਵੀ ਜੋ ਆਮਦਨ ਹੋਣੀ ਹੈ, ਖਰਚ ਕਰਨਾ, ਕਿਤੇ ਜੋ ਵੀ ਕਾਰਜ ਕਰਨੇ ਨੇ, ਉਹ ਸਾਰੀ ਜ਼ਿੰਮੇਵਾਰੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਵਿਆਹ ਦੀ ਛੇਵੇਂ ਪਾਤਸ਼ਾਹ ਨੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਬਖਸ਼ੀ। ਬਾਬਾ ਬਿਧੀ ਚੰਦ ਸਾਹਿਬ ਨੂੰ ਹੁਕਮ ਕੀਤਾ ਕਿ ਤੁਸੀਂ ਇਹ ਸਾਰੀ ਤਿਆਰੀ ਤੁਸੀਂ ਕਰਨੀ ਹੈ, ਤੁਹਾਡੀ ਜ਼ਿੰਮੇਵਾਰੀ ਹੈ, ਜਿੱਥੇ ਜਿਹੜਾ ਖਰਚ ਹੋਣਾ, ਸੰਗਤ ਨੂੰ ਸੰਭਾਲਣਾ, ਪਕਵਾਨ ਤਿਆਰ ਕਰਾਉਣੇ, ਇਹ ਸਾਰੀ ਜ਼ਿੰਮੇਵਾਰੀ ਤੁਹਾਡੀ। ਬਾਬਾ ਬਿਧੀ ਚੰਦ ਸਾਹਿਬ ਜੀ ਦੀ ਡਿਊਟੀ ਲਾਈ ਮਹਾਰਾਜ ਛੇਵੇਂ ਪਾਤਸ਼ਾਹ ਨੇ।
ਕਰੇ ਅਨੇਕ ਵਿਆਹ ਕੇ ਕਾਜਾ,
ਜਿੰਨੇ ਜ਼ਿਆਦਾ ਗੁਰੂ ਘਰ ਦੇ, ਵੈਸੇ ਤਾਂ ਸਾਰ ਵੱਡੇ ਕਾਰਜ ਸੀ, ਸਾਰੇ ਸਿੱਖਾਂ ਦੇ ਸਹਿਯੋਗ ਨਾਲ ਹੋਣੇ ਸਨ, ਪਰ ਇੱਕ ਨੂੰ ਜ਼ਿੰਮੇਵਾਰੀ ਦੇਣੀ ਬਣਦੀ ਸੀ ਜਿਹਦੇ ਬਚਨ ਚ ਸਾਰੇ ਚੱਲਣ, तो बाबा बिधी चंद साहब जी ने नाल सिखां नूं होर सिखां दी सहायता लैके ਜਿੰਨੇ ਵਿਆਹ ਦੇ ਕਾਰਜ ਨੇ ਉਹ ਕੀਤੇ ਹਨ।
ਸਰਬ ਰੰਗ ਕੇ ਤੰਬੂ ਕਨੇ,
ਕਹਿੰਦੇ ਸੰਗਤ ਆਉਣੀ ਹੈ ਉਹਨਾਂ ਦੇ ਪੜਾਅ ਕਰਨੇ ਨੇ, ਬਰਾਤ ਜਾਣੀ ਹੈ, ਟਿਕਾਓ ਵਾਸਤੇ ਵੀ ਤੰਬੂ ਚਾਹੀਦੇ ਸੀ, ਇਸ ਕਰਕੇ ਕਈ ਰੰਗਾਂ ਦੇ ਤੰਬੂ ਜਿਹੜੇ ਨੇ ਉਹ ਤਿਆਰ ਕੀਤੇ ਹਨ। ਹਾਂਜੀ,
ਰੇਸ਼ਮ ਕੀ ਡੋਰਨ ਸੋ ਬਨੇ,
ਕਹਿੰਦੇ ਤੰਬੂ ਵੀ ਕਾਹਦੇ ਬੜੇ ਸੁੰਦਰ ਰੇਸ਼ਮ ਦੀਆਂ ਡੋਰਾਂ ਲਾ ਕੇ, ਰੇਸ਼ਮ ਦੇ ਧਾਗੇ ਲਾ ਕੇ ਤਿਆਰ ਕਰਵਾਏ ਨੇ।
ਤਿੰਨ ਮਹਿ ਫਰਸ਼ ਗਿਲਮ ਤੇ ਆਦਿ,
ਉਹਨਾਂ ਤੰਬੂਆਂ ਵਿੱਚ ਸੋਹਣੇ ਫਰਸ਼ ਵਿਛਾਣ ਲਈ ਥੱਲੇ ਗਲੀਚੇ ਉਹਨਾਂ ਦਾ ਪ੍ਰਬੰਧ ਕੀਤਾ।
ਕਰ ਕੇ ਤਿਆਰ ਰੱਖੀ ਹਿਤ ਸ਼ਾਦੀ,
ਇਹ ਵਿਆਹ ਦੇ ਵਾਸਤੇ ਤੰਬੂ ਕਨਾਤਾਂ ਸ਼ਮਿਆਨੇ ਉਹ ਤਿਆਰ ਕਰਵਾ ਕੇ ਰੱਖ ਲਏ ਹਨ।
ਜ਼ੀਨਤ ਰੰਗਨ ਲਿਪਟੇ ਜ਼ਰੀ,
ਫਿਰ ਘੋੜਿਆਂ ਵਾਸਤੇ ਕਾਠੀਆਂ ਨਵੀਆਂ ਬਣਾਈਆਂ, ਵੀ ਬਰਾਤੇ ਘੋੜੇ ਜਾਣੇ ਹੈ ਤੇ ਘੋੜਿਆਂ ਨੂੰ ਨਵੀਆਂ ਕਾਠੀਆਂ ਪਾ ਕੇ ਲੈ ਕੇ ਜਾਣਾ। ਕਹਿੰਦੇ ਨਵੀਆਂ ਕਾਠੀਆਂ ਘੋੜਿਆਂ ਲਈ ਤਿਆਰ ਕਰਾ ਕੇ ਰੱਖੀਆਂ ਤੇ ਜਿਹੜੇ ਤਾਰੂ ਪਾਈ ਦੇ ਨੇ ਘੋੜਿਆਂ ਦੇ ਉੱਤੇ ਉਹ ਵੀ ਨਵੇਂ ਸੋਹਣੇ ਦੁਸ਼ਾਲੇ, ਘੋੜਿਆਂ ਦੇ ਕਈ ਤਰ੍ਹਾਂ ਦੇ ਗਹਿਣੇ ਹੁੰਦੇ ਉਹ ਤਿਆਰ ਕਰਵਾਏ ਹਨ।
ਉਪਰ ਚਾਰ ਕਰੀ ਬਿਸਤਰੀ,
ਕਹਿੰਦੇ ਘੋੜਿਆਂ ਵਾਸਤੇ ਜਿਹੜੀਆਂ ਕਾਠੀਆਂ ਬਣੀਆਂ ਉੱਤੇ ਜਰੀਦਾਰ ਕਢਾਈ ਕੱਢੀ ਕਾਠੀਆਂ ਤੇ, ਕਾਠੀਆਂ ਵੀ ਬੜੀਆਂ ਸੁੰਦਰ ਤਿਆਰ ਕੀਤੀਆਂ ਨੇ।
ਸੁਭਟਨ ਕੀ ਪੋਸ਼ਿਸ਼ ਬਨਵਾਈ,
ਜਿਹੜੇ ਸੂਰਮੇ ਨੇ ਮਹਾਰਾਜ ਜੀ ਦੇ ਉਹਨਾਂ ਦੇ ਨਵੇਂ ਕੱਪੜੇ, ਜਿਨ੍ਹਾਂ ਨੂੰ ਸਾਰੇ ਸੂਰਮਿਆਂ ਨੇ ਬਰਾਤੇ ਚੜ੍ਹਨਾ ਸਿੱਖਾਂ ਨੇ, ਉਹ ਸਿਪਾਹੀ ਜਿਹੜੇ ਮਹਾਰਾਜ ਜੀ ਨੇ ਭਰਤੀ ਕੀਤੇ ਉਹਨਾਂ ਦੇ ਕੱਪੜਿਆਂ ਦੀ ਜ਼ਿੰਮੇਵਾਰੀ ਸਤਿਗੁਰਾਂ ਲਈ। ਬਾਬਾ ਬਿਧੀ ਚੰਦ ਸਾਹਿਬ ਨੂੰ ਕਿਹਾ ਸਾਰਿਆਂ ਦਾ ਮਾਪਾ ਲੈ ਕੇ ਇਹਨਾਂ ਨੂੰ ਨਵੇਂ ਕੱਪੜੇ ਬਣਵਾ ਕੇ ਦੇਣੇ ਸਾਰੇ ਯੋਧਿਆਂ ਨੂੰ। ਕਹਿੰਦੇ ਸਾਰੇ ਸੂਰਮਿਆਂ ਦੇ ਨਵੇਂ ਕੱਪੜੇ ਦਰਜੀਆਂ ਕੋਲੋਂ ਤਿਆਰ ਕਰਵਾਏ।
ਬਹੁਤ ਵਿਭੂਖਣ ਲੀਨ ਕਰਾਈ,
ਫਿਰ ਉਹਨਾਂ ਯੋਧਿਆਂ ਨੂੰ ਗਹਿਣੇ ਵੀ ਵੰਡੇ, ਕਈ ਤਰ੍ਹਾਂ ਦੇ ਸੁੰਦਰ ਗਹਿਣੇ ਉਹ ਕਢਵਾਏ ਸੁਨਿਆਰਿਆਂ ਨੂੰ ਸੱਦ ਕੇ।
ਧਨ ਅਣ ਗਣ ਜਿਨ ਕਿਨ ਗੁਰ ਘਰ ਤੇ,
ਕਹਿੰਦੇ ਅਣਗਿਣਤ ਧਨ ਜਿਹੜਾ ਸੀ ਜਿਹਦੀ ਗਿਣਤੀ ਨਹੀਂ ਹੁੰਦੀ ਉਹ ਗੁਰੂ ਘਰੋਂ ਖਰਚਿਆ।
ਲੈ ਲੈ ਸਕਲ ਸਮਾਜਨ ਕਰਤੇ,
ਜਿਹੜਾ ਜਿਹੜਾ ਵੀ ਕੰਮ ਸੀ ਉਹ ਮਾਇਆ ਲੈ ਕੇ ਮਹਾਰਾਜ ਜੀ ਦੇ ਖਜ਼ਾਨੇ ਚੋਂ ਕਰਦੇ ਨੇ ਸਾਰੇ ਸਿੱਖ।
ਜਬ ਕੁਛ ਤਿਆਰ ਹੋਏ ਬਨਵਾਵਤ,
ਕਹਿੰਦੇ ਜਦੋਂ ਕੋਈ ਚੀਜ਼ ਬਣ ਕੇ ਤਿਆਰ ਹੋ ਜਾਂਦੀ ਹੈ ਨਾ, ਮੰਨ ਲਓ ਵੀ ਘੋੜਿਆਂ ਦੀਆਂ ਕਾਠੀਆਂ ਬਣ ਕੇ ਤਿਆਰ ਹੋ ਗਈਆਂ, ਜਾਂ ਸ਼ਮਿਆਨੇ ਬਣ ਕੇ ਤਿਆਰ ਹੋਏ, ਤੰਬੂ ਬਣ ਕੇ ਤਿਆਰ ਹੋਏ, ਗਿਲਮ ਗਲੀਚੇ ਲਿਆਂਦੇ, ਜਦੋਂ ਕੋਈ ਨਵੀਂ ਚੀਜ਼ ਤਿਆਰ ਹੁੰਦੀ ਹੈ,
ਸ਼੍ਰੀ ਸਤਿਗੁਰ ਕੋ ਜਾਏ ਦਿਖਾਵਤ,
ਪਹਿਲਾਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਵਿਖਾਉਂਦੇ, ਮਹਾਰਾਜ ਆਹ ਕਾਠੀਆਂ ਏਦਾਂ ਦੀਆਂ ਬਣਾ ਰਹੇ ਹਾਂ, ਮਹਾਰਾਜ ਏਦਾਂ ਦੇ ਤੰਬੂ ਬਣੇ ਨੇ, ਪਾਤਸ਼ਾਹ ਮਠਿਆਈ ਏਦਾਂ ਦੀ ਬਣਾਈ ਹੈ, ਆਹ ਪਕਵਾਨ ਏਦਾਂ ਦਾ ਤਿਆਰ ਕੀਤਾ, ਪਹਿਲਾਂ ਛੇਵੇਂ ਪਾਤਸ਼ਾਹ ਨੂੰ ਜਾ ਕੇ ਵਿਖਾਉਂਦੇ ਨੇ।
ਰਹਿ ਜਬ ਗਏ ਕੇ ਤਿਕ ਦਿਨ ਸ਼ੇਖ,
ਸਤਿਗੁਰੂ ਸੱਚੇ ਪਾਤਸ਼ਾਹ ਸਲਾਉਂਦੇ ਕਹਿੰਦੇ ਬਹੁਤ ਖੂਬ ਬਹੁਤ ਵਧੀਆ, ਜੇ ਕੋਈ ਕਮੀ ਪੇਸ਼ੀ ਹੋਣੀ ਤਾਂ ਸਤਿਗੁਰਾਂ ਦੱਸ ਦੇਣੀ ਵੀ ਇਹਨੂੰ ਏਦਾਂ ਬਣਾ ਲਓ, ਇਹਨੂੰ ਏਦਾਂ ਤਿਆਰ ਕਰ ਲਓ। ਤੋ ਇਸ ਤਰ੍ਹਾਂ ਕਹਿੰਦੇ ਜਦੋਂ ਇਹ ਸਾਰੀਆਂ ਤਿਆਰੀਆਂ ਕਰਦਿਆਂ ਕਰਦਿਆਂ ਥੋੜੇ ਜੇ ਦਿਨ ਹੀ ਬਾਕੀ ਰਹਿ ਗਏ, ਵਿਸਾਖ ਦਾ ਮਹੀਨਾ ਚੜ ਗਿਆ,
ਆਏ ਪਹੁੰਚਿਓ ਮੇਲ ਅਸ਼ੇਖ,
ਤੇ ਜਿਹੜਾ ਮੇਲ ਸੀ ਉਹ ਆ ਪਹੁੰਚਿਆ, ਸਾਰਾ ਬਾਰੋ ਵੇਰੀ ਮੇਲ ਆਉਣ ਲੱਗ ਪਿਆ। ਉਹਨਾਂ ਦਿਨਾਂ ਚ ਮੇਲ, ਕਿਉਂਕਿ ਪੰਜ ਪੰਜ ਛੇ ਛੇ ਦਿਨ ਤਾਂ ਸੱਤ ਸੱਤ ਦਿਨ ਬਰਾਤਾਂ ਤੇ ਹੀ ਲੱਗ ਜਾਂਦਾ, ਮੇਲ ਜਿਹੜਾ ਉਹ ਹਫਤਾ ਹਫਤਾ ਪਹਿਲਾਂ ਦਸ ਦਸ ਦਿਨ ਪਹਿਲਾਂ ਮੇਲ ਆ ਜਾਇਆ ਕਰਦਾ ਸੀ, ਤੇ ਅੱਜ ਕੱਲ ਤਾਂ ਇੱਕ ਦਿਨ ਦਾ ਹੀ ਵਿਆਹ ਹੁੰਦਾ, ਉਹਦਨ ਹੀ ਸਾਰਾ ਮੇਲ, ਉਹਦਨ ਹੀ ਸਾਰਾ ਕੁਝ ਇੱਕੋ ਦਿਨ ਚ ਪੈਲਸ ਚ ਹੋ ਨਿਬੜਦਾ, ਤੇ ਕੋਈ ਸਮੇਂ ਸਿਰ ਹੀ ਪਹੁੰਚਦੇ, ਇਹੋ ਜਿਹੀ ਖਿੱਚ ਨਹੀਂ ਰਹੀ ਆਪਸ ਵਿੱਚ ਇੱਕ ਦੂਜੇ ਪ੍ਰਤੀ। ਪੁਰਾਣੇ ਵੇਲਿਆਂ ਚ ਕਈ ਕਈ ਦਿਨ ਪਹਿਲਾਂ ਮੇਲ ਆ ਜਾਂਦਾ, ਤੂੰ ਕਹਿੰਦੇ ਮੇਲ ਆ ਗਿਆ ਜਿੰਨਾ ਸੀ ਵਿਆਹ ਵਾਸਤੇ।
ਦਾਤੂ ਅਪਰ ਮੋਹਰੀ ਆਏ,
ਕਹਿੰਦੇ ਖਡੂਰ ਸਾਹਿਬ ਤੋਂ ਬਾਬਾ ਦਾਤੂ ਜੀ ਆਏ ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ, ਗੁਰੂ ਅੰਗਦ ਸਾਹਿਬ ਜੀ ਦੀ ਅੰਸ਼ ਵੰਸ਼ ਚੋਂ, ਔਰ ਗੋਇੰਦਵਾਲ ਸਾਹਿਬ ਤੋਂ ਬਾਬਾ ਮੋਹਰੀ ਜੀ, ਉਹਨਾਂ ਦੇ ਅੱਗੇ ਪੁੱਤਰ ਪੋਤਰੇ ਪੜਪੋਤਰੇ, ਬੜਾ ਵੱਡਾ ਪਰਿਵਾਰ ਸੀ ਗੁਰੂ ਅਮਰਦਾਸ ਸਾਹਿਬ ਦਾ, ਭੱਲੇ ਸਾਹਿਬਜ਼ਾਦੇ, ਉਹਨਾਂ ਨੂੰ ਲੈ ਕੇ ਆਪਣੇ ਪਰਿਵਾਰਾਂ ਸਮੇਤ ਘਰ ਵਾਲੀਆਂ ਸਮੇਤ ਆਏ ਨੇ।
ਬਨਿਤਾਨੰਦ ਸੰਗ ਨਿਜ ਲਿਆਏ,
ਜਿਹਨਾਂ ਦੀਆਂ ਘਰ ਵਾਲੀਆਂ ਨਾਲ ਨੇ, ਅੱਗੋਂ ਪੁੱਤਰ ਨਾਲ ਨੇ, ਕਈ ਪੋਤਰੇ ਵੀ ਨਾਲ ਹਨ।
ਦਇਆ ਕੁਏਰ ਨਾਰਾਇਣ ਦਾਸ,
ਬਾਬਾ ਨਾਰਾਇਣ ਦਾਸ ਜੀ ਤੇ ਉਹਨਾਂ ਦੀ ਘਰ ਵਾਲੀ ਦਇਆ ਕੌਰ, ਉਹ ਵੀ ਚੱਲ ਕੇ ਆਏ
ਦੰਬਤ ਆਏ ਕਰਤ ਹੁਲਾਸ
ਦੋਵੇਂ ਬੜੀ ਖੁਸ਼ੀ ਨਾਲ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਨਾਨਾ ਜੀ ਸੀ ਬਾਬਾ ਨਰਾਇਣ ਦਾਸ ਜੀ ਦੋਤਰੇ ਦੀ ਵਿਆਹ ਦੀ ਬੜੀ ਖੁਸ਼ੀ ਬੜਾ ਚਾਅ ਤੇ ਨਾਨਕ ਸਾਕ ਲੈ ਕੇ ਜਿਵੇਂ ਆਉਂਦੇ ਹੁੰਦੇ ਆ ਨਾਨਕਿਆਂ ਨੂੰ ਚਾਅ ਹੁੰਦਾ ਤੋ ਨਾਨਕ ਸਾਕ ਲੈ ਕੇ ਬਾਬਾ ਗੁਰਦਿੱਤਾ ਜੀ ਵਾਸਤੇ ਆਏ ਨੇ
ਸਤਿਗੁਰ ਕਰ ਕੇ ਬਹੁ ਸਨਮਾਨੇ
ਛੇਵੇਂ ਪਾਤਸ਼ਾਹ ਸਭ ਦਾ ਬੜਾ ਹੀ ਸਨਮਾਨ ਕਰਦੇ ਆਓ ਜੀ ਜੀ ਆਇਆਂ ਨੂੰ ਆਓ ਜੀ ਜੀ ਆਇਆਂ ਨੂੰ ਮਹਾਰਾਜ ਜੀ ਆਏ ਹੋਏ ਸਾਰੇ ਸਿੱਖਾਂ ਦਾ ਸੰਗਤ ਦਾ ਆਪਣੇ ਜਿੰਨੇ ਸੰਬੰਧੀ ਨੇ ਗੁਰੂ ਅੰਗਦ ਸਾਹਿਬ ਦੀ ਅੰਸ ਵੰਸ਼ ਚੋਂ ਸਭ ਦਾ ਸਨਮਾਨ ਕਰਦੇ ਹਨ
ਜਾਨ ਥਾਨ ਵੱਡ ਬੰਧਨ ਠਾਨੇ
ਔਰ ਵੱਡਿਆਂ ਜਾਣ ਕੇ ਵੀ ਵੱਡੇ ਥਾਂ ਤੇ ਨੇ ਮਾਤਾ ਦਮੋਦਰੀ ਜੀ ਦੇ ਪਿਤਾ ਮਾਤਾ ਜੀ ਨੇ ਇਹ ਜਾਣ ਕੇ ਛੇਵੇਂ ਪਾਤਸ਼ਾਹ ਜੀ ਵੰਦਨਾ ਕਰਦੇ ਉਹਨਾਂ ਨੂੰ ਨਮਸਕਾਰ ਕਰਦੇ ਮਰਿਆਦਾ ਪੁਰਸ਼ੋਤਮ ਨੇ ਗੁਰਦੇਵ ਮਰਿਆਦਾ ਦੀ ਵੀ ਸੰਭਾਲ ਰੱਖਦੇ ਨੇ
ਬਾਹਰ ਗਈ ਸਭ ਗੰਗਾ ਪਾਸ
ਇਹ ਜਿੰਨੀਆਂ ਇਸਤਰੀਆਂ ਸੀ ਇਕੱਠੀਆਂ ਹੋ ਕੇ ਪਹਿਲਾਂ ਮਹਾਰਾਜ ਜੀ ਨੂੰ ਮਿਲੀਆਂ ਫੇਰ ਸਤਕਾਰਯੋਗ ਮਾਤਾ ਗੰਗਾ ਜੀ ਦੇ ਪਾਸ ਗਈਆਂ
ਮਿਲ ਮਿਲ ਕਰ ਸੋ ਪ੍ਰੇਮ ਪ੍ਰਕਾਸ਼
ਔਰ ਮਿਲ ਮਿਲ ਕੇ ਮਾਤਾ ਗੰਗਾ ਜੀ ਦੇ ਗਲ ਲੱਗਦੀਆਂ ਤੇ ਆਪਣੇ ਹਿਰਦੇ ਦਾ ਪ੍ਰੇਮ ਪ੍ਰਗਟ ਕਰਦੀਆਂ ਵਧਾਈਆਂ ਦੇਂਦੀਆਂ ਮਾਤਾ ਜੀ ਵਧਾਈਆਂ ਹੋਣ ਪੋਤਰੇ ਦੇ ਵਿਆਹ ਦੀਆਂ
ਸੁਣ ਦਮੋਦਰੀ ਮਾਤ ਪਿਤਾਏ
ਮਾਤਾ ਦਮੋਦਰੀ ਜੀ ਨੇ ਸੁਣਿਆ ਵੀ ਮੇਰੇ ਪਿਤਾ ਜੀ ਬਾਬਾ ਨਰਾਇਣ ਦਾਸ ਜੀ ਤੇ ਮਾਤਾ ਦਇਆ ਕੌਰ ਜੀ ਆਏ ਨੇ ਤੋ ਮਾਤਾ ਨੂੰ ਚਾਅ ਚੜ ਗਿਆ ਮੇਰੇ ਮਾਤਾ ਪਿਤਾ ਜੀ ਆਏ ਹਨ ਤੋ ਮਾਤਾ ਦਮੋਦਰੀ ਜੀ ਬੜੀ ਛੇਤੀ ਨਾਲ ਕੋਈ ਕੰਮ ਲੱਗੇ ਸੀ ਉੱਥੇ ਕਿਸੇ ਨੇ ਸੁਨੇਹਾ ਦਿੱਤਾ ਕਿ ਮਾਤਾ ਜੀ ਤੁਹਾਡੇ ਪਿਤਾ ਜੀ ਮਾਤਾ ਜੀ ਆਏ ਨੇ ਤੋ ਉਸੇ ਵੇਲੇ ਮਾਤਾ ਦਮੋਦਰੀ ਜੀ ਉਹ ਕੰਮ ਵਿੱਚ ਹੀ ਛੱਡ ਕੇ ਦੌੜੇ ਆਏ ਮਿਲਣ ਲਈ
ਉਤਕੰਠਾ ਜੁਤ ਅੰਕ ਮਿਲਾਏ
ਔਰ ਬੜੀ ਉਤਕੰਠਾ ਨਾਲ ਆ ਕੇ ਆਪਣੇ ਪਿਤਾ ਜੀ ਦੇ ਗਲ ਲੱਗ ਕੇ ਮਿਲੇ ਫਿਰ ਆਪਣੇ ਮਾਤਾ ਜੀ ਦੇ ਗਲ ਲੱਗ ਕੇ ਮਿਲੇ
ਕ੍ਰਿਸ਼ਨ ਚੰਦ ਧਨਵੰਤੀ ਆਏ
ਬਾਬਾ ਕ੍ਰਿਸ਼ਨ ਚੰਦ ਜੀ ਵੀ ਆਏ ਤੇ ਮਾਤਾ ਧਨਵੰਤੀ ਜੀ ਇਹ ਮਾਤਾ ਨਾਨਕੀ ਜੀ ਦੇ ਪਿਤਾ ਮਾਤਾ ਜੀ ਸਨ ਬਾਬਾ ਕ੍ਰਿਸ਼ਨ ਚੰਦ ਜੀ ਤੇ ਮਾਤਾ ਧਨਵੰਤੀ ਜੀ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਾ ਨਾਨੀ ਜੀ ਹਨ ਇਹ ਵੀ ਆਏ ਹਨ
ਮਿਲ ਗੁਰ ਸੋ ਸਭ ਗਰੇ ਲਗਾਏ
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਮਿਲੇ ਹਨ ਮਹਾਰਾਜ ਜੀ ਮਰਿਆਦਾ ਪੁਰਸ਼ੋਤਮ ਇਹਨਾਂ ਨੂੰ ਵੀ ਨਮਸਕਾਰ ਕੀਤੇ ਮਾਤਾ ਨਾਨਕੀ ਜੀ ਨੂੰ ਗਲ ਲੱਗ ਕੇ ਮਿਲੇ ਮਾਤਾ ਦਮੋਦਰੀ ਜੀ ਨੂੰ ਗਲਵੱਕੜੀ ਚ ਲੈ ਕੇ ਮਿਲੇ
ਦੁਬਾਰਾ ਭਾਗਣ ਕੇ ਸੁੱਤ ਆਇਓ
ਮੰਡਿਆਲੀ ਨਗਰ ਦੇ ਰਹਿਣ ਵਾਲੇ ਬਾ ਭਾਈ ਦੁਆਰਾ ਜੀ ਔਰ ਮਾਤਾ ਭਾਗਣ ਜੀ ਭਾਈ ਦੁਆਰਾ ਤੇ ਮਾਤਾ ਭਾਗਣ ਜੀ ਮਾਤਾ ਮਰਵਾਈ ਜੀ ਦੇ ਮਾਤਾ ਪਿਤਾ ਸਨ ਜਿਹੜੀ ਤੀਸਰੀ ਸ਼ਾਦੀ ਮਹਾਰਾਜ ਜੀ ਦੀ ਹੋਈ ਉਹ ਸਨ ਉਹ ਵੀ ਆਏ ਆਪਣੇ ਅੱਗੋ ਪੁੱਤਰਾਂ ਨੂੰ ਵੀ ਨਾਲ ਲਿਆਏ ਜੋ ਮਾਤਾ ਮਰਵਾਈ ਜੀ ਦੇ ਭਰਾ ਸਨ ਉਹਨਾਂ ਨੂੰ ਨਾਲ ਲੈ ਕੇ ਆਏ
ਮਰਵਾਹੀ ਸੋ ਮਿਲ ਸੁਖ ਪਾਇਓ
ਆ ਕੇ ਮਾਤਾ ਮਰਵਾਈ ਜੀ ਨੂੰ ਮਿਲੇ ਬੜਾ ਸੁਖ ਪ੍ਰਾਪਤ ਕੀਤਾ
ਸਗਰੋ ਸਤਿਗੁਰ ਕੋ ਪਰਿਵਾਰ
ਇਹਦਾ ਸਤਿਗੁਰਾਂ ਦਾ ਸਾਰਾ ਪਰਿਵਾਰ ਇਕੱਠਾ ਹੋਇਆ
ਜੇ ਤਿਕ ਮੇਲ ਮਿਲਿਓ ਹਿਤ ਧਾਰ
ਕਹਿੰਦੇ ਜਿੰਨਾ ਮੇਲ ਸੀ ਸਾਰਾ ਮਿਲ ਗਿਆ ਬੜੇ ਬੜੇ ਗੁਰਸਿੱਖ ਨਾਮ ਰਸੀਏ ਗੁਰਸਿੱਖ ਉਹ ਸੱਦਾ ਪੱਤਰ ਸਭ ਨੂੰ ਮਿਲਿਆ ਸਭ ਪਹੁੰਚ ਗਏ ਏਦਾਂ ਅੰਮ੍ਰਿਤਸਰ ਸਾਹਿਬ ਵਿਖੇ ਵਿਆਹ ਦਾ ਮੇਲ ਇਕੱਠਾ ਹੋਇਆ
ਸਿੰਧ ਅਗਾਧੇ ਆਨੰਦ ਬਿਲੰਦਾ
ਕਹਿੰਦੇ ਏਦਾਂ ਜਾਪਦਾ ਮਾਨੋ ਜਿਵੇਂ ਆਨੰਦ ਦਾ ਸਮੁੰਦਰ ਉਛਲਦਾ ਹੋਵੇ ਜਿਵੇਂ ਸਮੁੰਦਰ ਉਛਲਦਾ ਏਦਾਂ ਆਨੰਦ ਦਾ ਸਮੁੰਦਰ ਮਾਨੋ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਛਲ ਰਿਹਾ
ਕ੍ਰੀੜਤ ਤਿਸ ਮਹਿ ਮਿਲ ਕਰ ਬ੍ਰਿੰਦਾ
ਉਸ ਆਨੰਦ ਦੇ ਸਮੁੰਦਰ ਵਿੱਚ ਸਾਰੇ ਸਿੱਖ ਕ੍ਰੀੜਾ ਕਰ ਰਹੇ ਨੇ ਜਿਵੇਂ ਸਮੁੰਦਰ ਵਿੱਚ ਜਲ ਜੰਤੂ ਕ੍ਰੀੜਾ ਕਰਦੇ ਹੈ ਏਦਾਂ ਇਸ ਆਨੰਦ ਦੇ ਸਮੁੰਦਰ ਵਿੱਚ ਸਾਰੀਆਂ ਸਿੱਖ ਸੰਗਤਾਂ ਅੰਮ੍ਰਿਤਸਰ ਸਾਹਿਬ ਦੇ ਵਾਸੀ ਉਹ ਆਨੰਦਿਤ ਹੋ ਰਹੇ ਨੇ
ਸ੍ਰੀ ਗੁਰਦਿੱਤਾ ਬੀਚ ਬਿਠਾਵੇ
ਕਹਿੰਦੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਵਿਚਕਾਰ ਬਿਠਾਉਂਦੇ ਨੇ
ਸਬਤ ਸੁਹਾਗਣ ਨੇਹ ਚੜਾਵੇ
ਔਰ ਜਿਹੜੀਆਂ ਸਬਤ ਸੁਹਾਗਣਾ ਮਿਲ ਕੇ ਉਹ ਨੇਹ ਚੜਾਉਂਦੀਆਂ ਹਨ
ਮਰਦਨ ਕਰਹਿ ਉਬਟਣੋ ਅੰਗ
ਸੁਹਾਗਣਾ ਮਿਲ ਕੇ ਤੇ ਭਾਈ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਰੀਰ ਤੇ ਵਟਣਾ ਮਲਦੀਆਂ ਜੋ ਇਹ ਆਮ ਕਰਕੇ ਲੋਕ ਕਰੀਤੀਆਂ ਹੁੰਦੀਆਂ ਉਹ ਲੋਕ ਕਰੀਤੀਆਂ ਦੀ ਪਾਲਣਾ ਕਰਦੇ ਮਾਤਾ ਜੀ ਹੋਣੇ ਹੋਰ ਜਿੰਨੀਆਂ ਇਸਤਰੀਆਂ ਨੇ ਉਹ ਆਪਣੇ ਏਦਾਂ ਦੇ ਜਿਹੜੇ ਸ਼ਗਨ ਨੇ ਉਹ ਕਰ ਰਹੀਆਂ ਨੇ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਤਨ ਦੇ ਉੱਤੇ ਵਟਣਾ ਮਲਦੀਆਂ ਹਨ।
ਗਾਵਤ ਮੰਗਲ ਗੀਤ ਉਮੰਗ
ਤੇ ਨਾਲ ਮੰਗਲ ਦੇ ਉਪਮਾ ਦੇ ਗੁਰੂ ਘਰ ਦੀ ਸੋਭਾ ਦੇ ਗੀਤ ਉਹ ਗਾਇਨ ਕਰਦੀਆਂ ਹਨ।
ਅਪਰ ਸਰਬ ਕਰ ਕੈ ਕੁੱਲ ਰੀਤ,
ਹੋਰ ਵੀ ਜਿੰਨੀਆਂ ਕੁੱਲ ਰੀਤੀਆਂ ਹੁੰਦੀਆਂ ਆਮ ਕਰਕੇ ਉਹ ਸਾਰੀਆਂ ਕੁੱਲ ਰੀਤੀਆਂ ਕੀਤੀਆਂ।
ਮਿਲ ਮਿਲ ਦੇਖਤ ਹੈ ਚਿੱਤ ਪ੍ਰੀਤ,
ਔਰ ਹਿਰਦੇ ਦੀ ਬੜੀ ਗੂੜੀ ਪ੍ਰੀਤ ਨਾਲ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਮਿਲ ਮਿਲ ਕੇ ਵੇਖਦੀਆਂ, ਕਹਿੰਦੇ ਲਾੜਾ ਵੇਖੀਏ। ਇਹ ਅਕਸਰ ਆਮ ਕਰਕੇ ਹੁਣ ਤਾਂ ਉਹਨਾਂ ਕੋਈ ਰਿਵਾਜ ਨਹੀਂ ਰਿਹਾ, 25-30 ਸਾਲ 25-30 ਸਾਲ ਪਹਿਲਾਂ ਦੇ ਮਾਹੌਲ ਵੇਖੇ ਆ ਪਿੰਡਾਂ ਦੇ, ਜਦੋਂ ਕੋਈ ਬਾਤ ਚੜ੍ਹਦੀ ਹੁੰਦੀ ਤੇ ਨਗਰ ਦੀਆਂ ਬਹੁਤ ਸਾਰੀਆਂ ਇਸਤਰੀਆਂ ਗੁਰੂ ਘਰ ਆ ਕੇ ਇਕੱਤਰ ਹੁੰਦੀਆਂ ਵੀ ਲਾੜਾ ਵੇਖੀਏ। ਕੋਠਿਆਂ ਦੀਆਂ ਛੱਤਾਂ ਤੇ ਬਰਾਤਾਂ ਚੜ੍ਹ ਕੇ ਲੋਕ ਵੇਖਿਆ ਕਰਦੇ। ਹੁਣ ਤਾਂ ਗੁਆਂਢ ਚ ਵਿਆਹ ਹੋਵੇ ਤੇ ਨਾਲਦਿਆਂ ਨੂੰ ਨਹੀਂ ਪਤਾ ਹੁੰਦਾ ਵੀ ਸ਼ਾਦੀ ਹੈ, ਤੋ ਇਹੋ ਜਿਹੇ ਮਾਹੌਲ ਹੁੰਦੇ ਸਨ। ਤੋ ਕਹਿੰਦੇ ਜਿੰਨੀਆਂ ਨਗਰ ਦੀਆਂ ਇਸਤਰੀਆਂ ਇਕੱਤਰ ਹੋ ਕੇ ਮੇਲ ਚ ਆਈਆਂ ਨੇ, ਸਭ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਜਾ ਕੇ ਵੇਖਦੀਆਂ ਵੀ ਲਾੜੇ ਦਾ ਸਰੂਪ ਵੇਖੀਏ, ਲਾੜੇ ਦੇ ਦਰਸ਼ਨ ਕਰੀਏ।
ਗੁਰਿਆ ਗਿਆ ਤੇ ਸਕਲ ਬਰਾਤੀ,
ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਜਿੰਨੇ ਬਰਾਤੀ ਹਨ
ਭਏ ਤਿਆਰ ਸਜ ਸੁੰਦਰ ਭਾਂਤੀ,
ਕਹਿੰਦੇ ਤਿਆਰ ਹੋਏ ਸਾਰੇ ਸਜ ਕੇ ਚੰਗੀ ਤਰ੍ਹਾਂ,
ਬਸਨ ਵਿਭੂਖਣ ਪਾਏ ਕਨੇਰੇ,
ਅਨੇਕ ਪ੍ਰਕਾਰ ਦੇ ਗਹਿਣੇ ਵਿਭੂਸ਼ਣ ਆਦਿਕ ਸਭ ਨੇ ਧਾਰਨ ਕੀਤੇ ਨੇ,
ਬਲੇ ਜੋ ਖਰਚੇ ਦਰਬ ਕਨੇਰੇ,
ਕਹਿੰਦੇ ਜਿਹੜੇ ਗਹਿਣੇ ਆਦਿਕ ਨੇ ਬਹੁਤ ਸਾਰਾ ਧਨ ਖਰਚ ਕੇ ਤਿਆਰ ਕੀਤੇ ਸਨ, ਉਹ ਸਾਰੇ ਆਭੂਸ਼ਣ ਗਹਿਣੇ ਸਾਰੇ ਬਰਾਤੀਆਂ ਨੇ ਪਾਏ ਨੇ।
ਲਖ ਦੁਮਦਬ ਬਾਜਤ ਸ਼ਹਿਨਾਈ,
ਨਗਾਰੇ ਵੱਜ ਰਹੇ ਨੇ, ਨਗਾਰਿਆਂ ਦੇ ਨਾਲ ਨਾਲ ਸ਼ਹਿਨਾਈਆਂ ਵੱਜ ਰਹੀਆਂ ਹਨ।
ਪਟ ਹੈ ਨਿਸ਼ਾਨ ਸ਼ਬਦ ਸਮੁਦਾਈ,
ਔਰ ਨਾਲ ਨਾਲ ਨਿਸ਼ਾਨ ਵੱਜਦੇ ਨੇ, ਨਗਾਰੇ ਵੱਜਦੇ ਨੇ, ਹੋਰ ਕਈ ਤਰ੍ਹਾਂ ਦੇ ਸਾਜ ਵੱਜ ਰਹੇ ਨੇ ਜੋ ਖੁਸ਼ੀ ਦਾ ਪ੍ਰਤੀਕ ਹਨ।
ਪਾਟ ਨਕੀਬ ਉਚਾਰਤ ਖਰੇ,
ਪਾਟ ਤੇ ਨਕੀਬ ਉਹ ਖਲੋ ਕੇ ਮਹਾਰਾਜ ਜੀ ਦਾ ਜਸ ਕਰਦੇ ਨੇ, ਸਤਿਗੁਰਾਂ ਦੀ ਵਡਿਆਈ ਕਰਦੇ ਹਨ।
ਲੈਣ ਦੇਣ ਜਿਤ ਕਿਤ ਨਰ ਕਰੇ,
ਕਹਿੰਦੇ ਕਿਤੇ ਲੈਣ ਦੇਣ ਹੋ ਰਿਹਾ, ਯਾਨੀ ਕਿ ਕੋਈ ਸ਼ਗਨ ਦੇ ਰਿਹਾ ਤੇ ਕੋਈ ਲੈ ਰਿਹਾ।
ਗੁਰੂ ਪੁੱਤਰ ਗੁਰ ਦਿੱਤਾ ਤਬੈ,
ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ, ਧੰਨ ਬਾਬਾ ਗੁਰਦਿੱਤਾ, ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ, ਐਸੇ ਮਹਾਂਪੁਰਖ ਆਤਮ ਗਿਆਨੀ ਮਹਾਂਪੁਰਖ ਬਾਬਾ ਗੁਰਦਿੱਤਾ ਸਾਹਿਬ ਜੀ ਉਹ ਤਿਆਰ ਹੋਏ ਨੇ।
ਕੋਸ਼ਿਸ਼ ਪੀਤ ਅੰਗ ਧਰ ਸਵੈ,
ਬਾਬਾ ਗੁਰਦਿੱਤਾ ਸਾਹਿਬ ਜੀ ਨੇ ਅੱਜ ਲਾੜੇ ਦੇ ਰੂਪ ਚ ਸਜਣਾ ਤੇ ਪੀਲੇ ਰੰਗ ਦੀ ਪੁਸ਼ਾਕ, ਪੀਲੇ ਰੰਗ ਦੀ ਪੀਤ ਵਰਣੀਏ, ਪੀਲੇ ਰੰਗ ਦੀ ਪੋਸ਼ਾਕ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਪਾਈ ਹੈ।
ਸ਼ੁਭਤ ਸੇਹਰਾ ਸੁੰਦਰ ਮਾਥੇ,
ਔਰ ਮੱਥੇ ਉੱਤੇ ਸੋਹਣਾ ਫੁੱਲਾਂ ਵਾਲਾ ਸੇਹਰਾ ਸ਼ੋਭਨੀਕ ਹੋ ਰਿਹਾ।
ਬਾਂਦ ਕੰਗਣਾ ਹੱਥ ਹੈ ਸਾਥੇ,
ਔਰ ਹੱਥਾਂ ਦੇ ਵਿੱਚ ਕੰਗਣੇ ਆਦਿਕ ਜਿਹੜੇ ਬਹੁਤ ਸੁੰਦਰ ਆਭੂਸ਼ਣ ਨੇ ਉਹ ਪਹਿਨੇ ਹੋਏ ਨੇ।
ਸ੍ਰੀ ਹਰਿਮੰਦਰ ਬੰਦਨ ਕਰਕੇ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾ ਕੇ ਪਹਿਲਾਂ ਵੰਦਨਾ ਕੀਤੀ, ਬਰਾਤ ਚੜ੍ਹਨ ਤੋਂ ਪਹਿਲਾਂ ਇਹ ਮਰਿਆਦਾ ਹੈ ਗੁਰੂ ਘਰ ਵਿੱਚ ਆ ਕੇ ਅਰਦਾਸ ਕਰਕੇ ਫਿਰ ਬਰਾਤ ਚੜ੍ਹਦੀ। ਤੋ ਮਹਾਰਾਜ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਆ ਕੇ ਦਰਬਾਰ ਸਾਹਿਬ ਨਮਸਕਾਰ ਕੀਤੀ,
ਤਾਲ ਸਮੇਤ ਪਰਿਕਰਮਾ ਫਿਰ ਕੈ,
ਪਹਿਲਾਂ ਅੰਦਰ ਦੀ ਪਰਿਕਰਮਾ ਕੀਤੀ, ਫਿਰ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਵੱਡੀ ਪਰਿਕਰਮਾ ਉਹ ਕੀਤੀ,
ਭਏ ਅਰੂਡਣ ਚੱਲੇ ਅਗਾਰੀ,
ਔਰ ਸਵਾਰ ਹੋ ਕੇ ਅੱਗੇ ਨੂੰ ਤੁਰੇ ਹਨ।
ਸੰਗ ਸੁੰਦਰੀ ਸ਼ੋਭਤ ਸਾਰੀ,
ਕਹਿੰਦੇ ਬਰਾਤ ਵਿਦਾ ਕਰਨ ਵਾਸਤੇ ਬਹੁਤ ਸਾਰੀਆਂ ਨਗਰ ਦੀਆਂ ਇਸਤਰੀਆਂ ਮਾਤਾ ਜੀ ਹੋਣੀ ਜਿੰਨਾ ਮੇਲ ਆਇਆ ਸੀ ਉਹ ਇਸਤਰੀਆਂ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਘੋੜੇ ਦੇ ਨਾਲ ਨਾਲ ਜਾਂਦੀਆਂ ਔਰ ਵਿਦਾ ਕਰਨ ਵਾਸਤੇ। ਅਕਸਰ ਉਦੋਂ ਮਾਈਆਂ ਬੀਬੀਆਂ ਬਰਾਤੇ ਨਹੀਂ ਸਨ ਜਾਇਆ ਕਰਦੀਆਂ, ਬਰਾਤ ਨੂੰ ਵਿਦਾ ਕਰਕੇ ਦੂਰ ਤੱਕ ਆਉਣਾ ਉਹਨਾਂ ਇਹ ਰਵਾਇਤ ਸੀ। ਕਹਿੰਦੇ ਬਰਾਤ ਨੂੰ ਵਿਦਾ ਕਰਨ ਵਾਸਤੇ ਉਹ ਜਿੰਨੀਆਂ ਇਸਤਰੀਆਂ ਨੇ ਨਗਰ ਦੀਆਂ ਜਾ ਰਹੀਆਂ ਨੇ, ਨਾਲ ਨਾਲ ਉਹ ਘੋੜੀਆਂ ਗਾ ਰਹੀਆਂ ਹਨ।
ਚੱਲੀ ਬਰਾਤ ਚੜਾਵਣ ਆਗੇ,
ਔਰ ਅੱਗੇ ਤੱਕ ਚੱਲੀਆਂ ਬਰਾਤ ਚੜਾਉਣ ਲਈ।
ਗਾਵਤ ਗੀਤ ਮੋਦ ਮੈਂ ਪਾਗੇ,
ਬੜੇ ਮੋਦ ਵਿੱਚ ਖੁਸ਼ੀ ਵਿੱਚ ਜਿਹੜੇ ਗੁਰੂ ਘਰ ਦੀ ਸੋਭਾ ਦੇ ਗੀਤਰ ਨੇ ਉਹ ਗੀਤਰ ਉਹ ਮਾਈਆਂ ਬੀਬੀਆਂ ਮਿੱਠੀ ਮਿੱਠੀ ਆਵਾਜ਼ ਵਿੱਚ ਗਾਉਂਦੀਆਂ ਨੇ,
ਸ਼੍ਰੀ ਹਰਗੋਬਿੰਦ ਚੜੇ ਤੁਰੰਗ।
ਮੇਰੀਆਂ ਪੀਰੀਆਂ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਨਾਲ ਘੋੜੇ ਤੇ ਚੜੇ ਹਨ।
ਸਜੀ ਚਮੂ ਚਾਲੀ ਗਨ ਸੰਗ,
ਬਹੁਤ ਸਾਰੀ ਸੈਨਾ ਬਹੁਤ ਸਾਰੀਆਂ ਫੌਜਾਂ ਨਾਲ ਸਜ ਧਜ ਕੇ ਤਿਆਰ ਹੋ ਕੇ ਚੱਲੀਆਂ ਨੇ।
ਧੌਂਸਾ ਕੀ ਗੰਭੀਰ ਧੁੰ ਕਾਰਨ,
ਇਹਦੇ ਨਾਲ ਧੌਂਸਿਆਂ ਤੇ ਨਗਾਰਿਆਂ ਦੀ ਗੰਭੀਰ ਧੁਨੀ ਗੰਭੀਰ ਆਵਾਜ਼ ਦੂਰ ਤੱਕ ਸੁਣਾਈ ਦੇ ਰਹੀ ਹੈ।
ਦੋਹਰੀ ਚੋਬ ਕਰੀ ਜਬ ਮਾਰਨ,
ਇਹਦੇ ਦੋਹਰੀਆਂ ਚੋਬਾਂ ਮਾਰੀਆਂ ਗਈਆਂ ਨਗਾਰਿਆਂ ਤੇ।
ਸਿਮਦਨ ਸਕਟ ਅਨੇਕ ਹੀ ਚੱਲੇ,
ਅਨੇਕਾਂ ਰਥਾਂ ਅਨੇਕਾਂ ਗੱਡੇ ਅਨੇਕਾਂ ਊਂਟ ਹਾਥੀ ਘੋੜੇ ਉਹ ਬਰਾਤ ਵਿੱਚ ਨਾਲ ਜਾ ਰਹੇ ਨੇ।
ਸਿਵਕਾ ਸਜਤ ਜ਼ਰੀ ਚੱਲ ਮਲੇ,
ਬਹੁਤ ਸੋਹਣੀਆਂ ਪਾਲਕੀਆਂ ਸਜ ਕੇ ਜਿਨ੍ਹਾਂ ਤੇ ਜਰੀਦਾਰ ਕੱਪੜਾ ਪਾਇਆ ਹੋਇਆ ਉਹ ਝਿਲ ਮਿਲ ਕਰਦੇ ਨੇ ਕੱਪੜੇ ਪਾਏ ਹੋਏ ਉਹ ਜਾ ਰਹੇ ਨੇ।
ਹਾਥੀ ਬ੍ਰਿੰਦ ਦਰਬ ਕੀ ਲੀਨ,
ਬਹੁਤ ਸਾਰੀ ਮਾਇਆ ਦੇ ਖੁੱਲੇ ਗੱਫਿਆਂ ਦੀਆਂ ਥੈਲੀਆਂ ਕਿਉਂਕਿ ਸਿੱਕੇ ਹੀ ਹੋਇਆ ਕਰਦੇ ਉਹਦੀਆਂ ਵੱਡੀਆਂ ਵੱਡੀਆਂ ਥੈਲੀਆਂ ਲੈ ਲਈਆਂ ਕਿਉਂਕਿ ਬਹੁਤਾ ਦਾਨ ਦੇਣਾ ਹੈ।
ਜੇਸ਼ਟ ਪੁੱਤਰ ਵਿਆਹ ਕੋ ਚੀਲ,
ਆਪਣੇ ਵੱਡੇ ਪੁੱਤਰ ਦਾ ਵਿਆਹ ਜਾਣਦਿਆਂ ਪਹਿਲੇ ਜੇਠੇ ਪੁੱਤਰ ਦਾ ਪਲੇਠੇ ਪੁੱਤਰ ਦਾ ਵਿਆਹ ਜਾਣਦਿਆਂ ਬੜੀ ਖੁਸ਼ੀ ਨਾਲ ਛੇਵੇਂ ਪਾਤਸ਼ਾਹ ਜਾ ਰਹੇ ਨੇ।
ਤੀਨੋ ਨੁਖਾ ਗੰਗ ਲੈ ਸੰਗ,
ਮਾਤਾ ਗੰਗਾ ਜੀ ਆਪਣੀਆਂ ਤਿੰਨਾਂ ਨੂੰ ਰਾਣੀਆਂ ਨੂੰ ਆਪਣੇ ਨਾਲ ਲੈ ਕੇ।
ਅਪਰ ਨਾਰ ਸਗਰੀ ਸ਼ੁਭ ਅੰਗ,
ਹੋਰ ਵੀ ਨਗਰ ਦੀਆਂ ਜਿੰਨੀਆਂ ਇਸਤਰੀਆਂ ਨੇ ਸਭ ਨੂੰ ਨਾਲ ਲੈ ਕੇ।
ਘਰ ਕੁੱਲ ਰੀਤ ਬਰਾਤ ਚੜਾਈ,
ਜਿੰਨੀ ਸਾਰੀ ਕੁੱਲ ਰੀਤੀ ਹੁੰਦੀ ਮਾਈਆਂ ਬੀਬੀਆਂ ਦੀ ਉਹ ਮਰਿਆਦਾ ਕਰਕੇ ਬਰਾਤ ਚੜਾਈ ਆ ਮਾਤਾ ਗੰਗਾ ਜੀ ਨੇ।
ਅਨੇਕ ਆਨੰਦਤ ਆਲੇ ਆਈ,
ਔਰ ਬੜੇ ਆਨੰਦ ਦੇ ਨਾਲ ਬਰਾਤ ਚੜਾ ਕੇ ਤੇ ਫਿਰ ਮਾਤਾ ਜੀ ਸਾਰੀਆਂ ਇਸਤਰੀਆਂ ਸਮੇਤ ਵਾਪਸ ਮਹਿਲਾਂ ਵਿੱਚ ਆਏ ਨੇ।
ਲੈ ਸਤਿਗੁਰ ਸੁਤ ਸੰਗ ਸੁਸੈਨਾ,
ਇਧਰ ਸਤਿਗੁਰੂ ਛੇਵੇਂ ਪਾਤਸ਼ਾਹ ਆਪਣੇ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਸਾਰੀ ਸੈਨਾ ਸਾਰੀਆਂ ਫੌਜਾਂ ਨੂੰ ਆਪਣੇ ਨਾਲ ਲੈ ਕੇ ਬਰਾਤ ਨਾਲ ਲੈ ਕੇ।
ਚਲਤ ਸਕਲ ਕੋ ਹੇਰਤ ਨੈਨਾ,
ਮਹਾਰਾਜ ਜੀ ਜਾ ਰਹੇ ਨੇ ਔਰ ਸਾਰਿਆਂ ਵੱਲ ਸਤਿਗੁਰੂ ਜੀ ਵੇਖਦੇ ਨਿਗਾਹ ਭਰ ਕੇ, ਸਭ ਵੱਲ ਛੇਵੇਂ ਪਾਤਸ਼ਾਹ ਜੀ ਤੱਕਦੇ ਹਨ।
ਮਾਰਗ ਉਲੰਘ ਕੇ ਤਿਕ ਜਬ ਗਏ,
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਟਾਲੇ ਨੂੰ ਜਾਣਾ ਸੀ, ਰਸਤੇ ਦਾ ਥੋੜਾ ਜਿਹਾ ਪੈਂਡਾ ਅੰਮ੍ਰਿਤਸਰ ਸਾਹਿਬ ਤੋਂ ਤੈਅ ਕੀਤਾ।
ਸੰਧਿਆ ਸਮੇਂ ਸਿਵਰ ਸਭ ਕੀਏ,
ਸ਼ਾਮ ਦਾ ਸਮਾਂ ਹੋ ਗਿਆ ਸੀ ਤੋ ਸ਼ਾਮ ਨੂੰ ਟਿਕਣਾ ਸੀ, ਸਿੱਧਾ ਬਟਾਲੇ ਜਾਣਾ ਔਖਾ ਸੀ ਤੋ ਸ਼ਾਮ ਦਾ ਸਮਾਂ ਸੰਧਿਆ ਦਾ ਸਮਾਂ ਜਾਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਟਿਕਾਣਾ ਕੀਤਾ।
ਤਹਿ ਸਥਾਨ ਸ਼੍ਰੀ ਨਾਨਕ ਕੇਰਾ,
ਟਿਕਾਣਾ ਕਿੱਥੇ ਕੀਤਾ? ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਵੇਰਕਾ ਸਾਹਿਬ ਹੈ, ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਉਤਰੇ ਸਨ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਰਾਤ ਗਈ ਹੈ ਨਾ, ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬਰਾਤ ਵੀ ਬਟਾਲੇ ਗਈ ਸੀ, ਤੋ ਉੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੀ ਟਿਕੇ ਸੀ ਉਸੇ ਜਗ੍ਹਾ ਤੇ। ਤੇ ਜਦੋਂ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਬਰਾਤ ਲੈ ਕੇ ਬਟਾਲੇ ਜਾ ਰਹੇ ਤੇ ਪਹਿਲਾ ਜਿਹੜਾ ਪੜਾਅ ਛੇਵੇਂ ਪਾਤਸ਼ਾਹ ਨੇ ਉਸੇ ਜਗ੍ਹਾ ਤੇ ਕੀਤਾ ਜੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਸਥਾਨ ਹੈ।
ਵਿਆਹਨ ਜਾਤ ਕਰਿਓ ਸ਼ੁਭ ਡੇਰਾ,
ਔਰ ਗੁਰੂ ਨਾਨਕ ਪਾਤਸ਼ਾਹ ਜਦੋਂ ਵਿਆਹਨ ਗਏ ਸਨ ਮਾਤਾ ਸੁਲੱਖਣੀ ਜੀ ਨੂੰ, ਉਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਥੇ ਹੀ ਡੇਰਾ ਕੀਤਾ ਸੀ।
ਤਾਂ ਕਰੀ ਬੰਧਨ ਸਭ ਜਾਏ,
ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਥਾਨ ਜਾਣ ਕੇ ਛੇਵੇਂ ਪਾਤਸ਼ਾਹ ਨੇ ਪਹਿਲਾਂ ਉੱਥੇ ਉਤਰ ਕੇ ਮੱਥਾ ਟੇਕਿਆ ਵੱਡਿਆਂ ਸਤਿਗੁਰਾਂ ਦਾ ਸਥਾਨ, ਫਿਰ ਪਿੱਛੇ ਪਿੱਛੇ ਸਾਰੀ ਸੰਗਤ ਨੇ ਗੁਰੂ ਨਾਨਕ ਸਾਹਿਬ ਦਾ ਸਥਾਨ ਜਾਣ ਕੇ ਸਭ ਨੇ ਵੰਦਨਾ ਕੀਤੀ ਨਮਸਕਾਰ ਕੀਤੀ।
ਪੂਜੇ ਕਿਸ ਥਲ ਗੁਰੂ ਬਤਾਏ,
ਮਹਾਰਾਜ ਜੀ ਨੇ ਸਿੱਖ ਪੁੱਛਣ ਲੱਗ ਪਏ ਮਹਾਰਾਜ ਇਹ ਸਥਾਨ ਦਾ ਕੀ ਇਤਿਹਾਸ ਹੈ, ਤੋ ਫਿਰ ਛੇਵੇਂ ਪਾਤਸ਼ਾਹ ਨੇ ਦੱਸਿਆ, ਕਹਿਣ ਲੱਗੇ ਭਾਈ ਸਿੱਖੋ ਇਹ ਗੁਰੂ ਨਾਨਕ ਪਾਤਸ਼ਾਹ ਦੀ ਜਗ੍ਹਾ ਇੱਥੇ ਬੈਠੇ ਸੀ ਪਾਤਸ਼ਾਹ ਆਣ ਕੇ, ਆਹ ਜਿਹੜਾ ਸਥਾਨ ਹੈ ਇੱਥੇ ਸਾਹਿਬ ਜੀ ਬਿਰਾਜੇ ਸਨ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਦੀ ਸੀ, ਬਰਾਤੇ ਚੜੇ ਸਨ ਤੇ ਇੱਥੇ ਪੜਾ ਕੀਤਾ ਸੀ ਉਹਨਾਂ ਨੇ।
ਜਥਾ ਜੋਗ ਤਹਿ ਖਾਨਾ ਦਾਨਾ,
ਉੱਥੇ ਉਤਾਰਾ ਕੀਤਾ। ਹੁਣ ਸਾਰੀ ਸੰਗਤ ਦਾ ਜਿੰਨੀ ਬਰਾਤ ਹੈ ਸਭ ਦੀ ਖਬਰ ਸਾਰ ਲਈ, ਘੋੜਿਆਂ ਲਈ ਦਾਣੇ ਪੱਠੇ ਦਾ ਪ੍ਰਬੰਧ ਉੱਥੇ ਕੀਤਾ ਗਿਆ।
ਸਭ ਹੀ ਲਕੀਨ ਆਨੰਦ ਮਹਾਨਾ,
ਸਾਰਿਆਂ ਨੇ ਬੜਾ ਭਾਰੀ ਆਨੰਦ ਵਰਤਾਇਆ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਅਸਥਾਨਾਂ ਦੇ ਦਰਸ਼ਨ ਹੋ ਗਏ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਵਿਆਹ ਚੇਤੇ ਆ ਗਿਆ ਸਾਰਿਆਂ ਨੂੰ। ਕਹਿੰਦੇ ਇਹ ਤਾਂ ਬਹੁਤ ਵਧੀਆ ਹੋਇਆ, ਦਰਸ਼ਨ ਹੋ ਗਏ।
ਵਾਹਨ ਸਗਰੇ ਬਹੁਤ ਤ੍ਰਿਪਤ ਆਏ,
ਘੋੜਿਆਂ ਨੂੰ ਘਾਹ ਪੱਠਾ ਪਾ ਕੇ ਚੰਗੀ ਤਰ੍ਹਾਂ ਤ੍ਰਿਪਤ ਕੀਤਾ। ਘੋੜੇ ਆਦਿਕ ਜਿੰਨੇ ਵੀ ਸਨ ਨਾਲ ਵਾਹਨ ਸਭ ਰਜਾਏ।
ਕਰ ਵਿਸਰਾਮ ਸੋਨੀ ਸਾਹਿਬ ਬਿਤਾਏ,
ਕਿਉਂ ਰਾਤ ਨੂੰ ਵਿਸ਼ਰਾਮ ਕਰਕੇ। ਰਾਤ ਜਿਹੜੀ ਆ ਉਹ ਵੇਰਕਾ ਸਾਹਿਬ ਜੋ ਗੁਰੂ ਘਰ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਰਾਤ ਉੱਥੇ ਹੀ ਬਤੀਤ ਕੀਤੀ।
ਜਾਮ ਜਾਮਨੀ ਜਬ ਹੈ ਨਿਹਾਰ,
ਜਦੋਂ ਪਹਿਰ ਰਾਤ ਬਾਕੀ ਰਹੀ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ।
ਲੱਗੀ ਚੋਬ ਤੋਂ ਸਾ ਤੂੰ ਕਾਰ,
ਨਗਾਰੇ ਤੇ ਚੋਬ ਲੱਗ ਗਈ ਸੰਗਤ ਨੂੰ ਜਕਸਣ ਵਾਸਤੇ ਵੀ ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲਾ। ਸਭ ਉੱਠ ਕੇ ਤਿਆਰ ਹੋ। ਇਹ ਮਰਿਆਦਾ ਹੁਣ ਵੀ ਦਲਾਂ ਪੰਥਾਂ ਵਿੱਚ ਇਹ ਮਰਿਆਦਾ ਹੈ। ਨਿਹੰਗ ਸਿੰਘ ਜਦੋਂ ਵਿਚਰਦੇ ਹਨ ਘੋੜੇ ਆਦਿਕ ਲੈ ਕੇ ਵਹੀਰ ਸਮੇਤ, ਜਦੋਂ ਅੰਮ੍ਰਿਤ ਵੇਲਾ ਹੁੰਦਾ, ਅੰਮ੍ਰਿਤ ਵੇਲੇ ਜਿਹੜੀ ਆ ਉਹ 12:15 ਵਜੇ ਚੋਬ ਲਾ ਦਿੰਦੇ ਬੁੱਢੇ ਦਲ ਚ ਵੀ ਹੁਣ ਅੰਮ੍ਰਿਤ ਵੇਲਾ ਹੋ ਗਿਆ, ਉੱਠ ਕੇ ਤਿਆਰ ਹੋ। ਫਿਰ ਜਦੋਂ ਚੋਬ ਲੱਗਦੀ ਸਵੇਰੇ ਜਲ ਪਾਣੀ ਦੀ, ਗਰਮ ਜਲ ਆਦਿਕ ਤਿਆਰ ਹੁੰਦਾ, ਫਿਰ ਉਹਦੀ ਚੋਬ ਲੱਗਦੀ ਵੀ ਹੁਣ ਗਰਮ ਜਲ ਤਿਆਰ ਹੈ, ਸਾਰੀ ਫੌਜ ਆ ਜਾਏ। ਫਿਰ ਲੰਗਰ ਜਦੋਂ ਪੱਕ ਜਾਂਦਾ, ਫਿਰ ਲੰਗਰ ਦੀ ਚੋਬ ਲੱਗਦੀ ਵੀ ਹੁਣ ਲੰਗਰ ਦਾ ਵੇਲਾ, ਜਿਹਨੇ ਜਿਹਨੇ ਛਕਣਾ ਭਾਈ ਉਹ ਪਹੁੰਚ ਜਾਣ। ਜਦੋਂ ਚਾਲਾ ਮਾਰਨਾ ਹੁੰਦਾ, ਫਿਰ ਚਾਲੇ ਦੀ ਚੋਬ, ਸਾਰੀ ਫੌਜ ਨੂੰ ਪਤਾ ਹੁੰਦਾ ਵੀ ਇਹ ਚੋਬ ਜਿਹੜੀ ਹੁਣ ਲੱਗੀ ਹੈ ਇਹ ਕਿਹੜੇ ਕਾਹਦੇ ਵਾਸਤੇ। ਦਾਣਾ ਵੰਡਣਾ ਹੁੰਦਾ ਘੋੜਿਆਂ ਨੂੰ ਸ਼ਾਮ ਜੇ ਦੇ ਸਮੇਂ, ਫਿਰ ਉਹ ਵੀ ਚੋਬ ਲੱਗਦੀ ਕਿ ਹੁਣ ਦਾਣਾ ਵੰਡਣ ਦਾ ਵੇਲਾ। ਫਿਰ ਸਾਰੇ ਸਿੰਘ ਘੋੜਿਆਂ ਵਾਸਤੇ ਦਾਣਾ ਪੱਠਾ ਲੈਣ ਲਈ ਉਹ ਆ ਜਾਂਦੇ ਆ, ਜਿਹੜੇ ਘੋੜਿਆਂ ਦੇ ਜਥੇਦਾਰ ਹੁੰਦੇ ਫਿਰ ਉਹ ਵੰਡਦੇ। ਮਰਿਆਦਾ ਦਲਾਂ ਪੰਥਾਂ ਦੀ 6ਵੇਂ ਪਾਤਸ਼ਾਹ ਜੀ ਦੀ ਚਲਾਈ ਹੈ। ਤੋ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁਕਮ ਨਾਲ ਅੰਮ੍ਰਿਤ ਵੇਲੇ ਦਾ ਨਗਾਰਾ ਵੱਜਾ। ਸਾਰੀ ਸੰਗਤ ਉੱਠ ਕੇ ਤਿਆਰ ਬਰ ਤਿਆਰ ਹੋ ਗਈ।
ਸੁਣਤ ਉੱਠੇ ਸਭ ਤਿਆਰੀ ਕਰੀ,
ਜਿਹਨਾਂ ਨੇ ਨਗਾਰੇ ਦੀਆਂ ਚੋਭਾਂ ਸੁਣੀਆਂ, ਨਗਾਰੇ ਦੀ ਆਵਾਜ਼ ਸੁਣੀ, ਸਭ ਉੱਠ ਕੇ ਤਿਆਰ ਬਰ ਤਿਆਰ ਹੋ ਗਏ।
ਸੋਚ ਇਸ਼ਨਾਨ ਜਥਾ ਰੁਚ ਧਰੀ,
ਸਭ ਨੇ ਸੋਚ ਇਸ਼ਨਾਨ ਕੀਤਾ, ਜਿੰਨੀ ਜਿਵੇਂ ਕਿਸੇ ਦੀ ਇੱਛਾ ਸੀ ਉਹਦੇ ਮੁਤਾਬਕ ਸਭ ਤਿਆਰ ਹੋਏ।
ਨਿਜ ਨਿਜ ਵਾਹਨ ਕਾਛਨ ਕਰੇ,
ਜਦੋਂ ਥੋੜੀ ਜੀ ਲੋ ਲੱਗੀ ਤੇ ਆਪੋ ਆਪਣੇ ਵਾਹਨ ਤਿਆਰ ਕਰਨ ਲੱਗੇ। ਜਿਹੜੇ ਘੋੜਿਆਂ ਵਾਲੇ ਸੀ ਉਹ ਘੋੜਿਆਂ ਤੇ ਕੱਪੜਾ ਮਾਰ ਕੇ ਚੰਗੀ ਤਰ੍ਹਾਂ ਖਰਖਰਾ ਮਾਰ ਕੇ ਸਾਫ ਕਰਕੇ ਉਹਨਾਂ ਨੂੰ, ਫਿਰ ਉਹਨਾਂ ਤੇ ਕਾਠੀਆਂ ਕੱਸਣ ਲੱਗੇ। ਜਿਹੜੇ ਬਲਦਾਂ ਵਾਲੇ ਸੀ ਉਹ ਬਲਦਾਂ ਨੂੰ ਤਿਆਰ ਕਰਨ ਲੱਗੇ, ਰਥਾਂ ਤਿਆਰ ਕਰਨ ਲੱਗੇ। ਇਸ ਤਰ੍ਹਾਂ ਜਿਹੜੇ ਊਂਠਾਂ ਵਾਲੇ ਸੀ ਊਂਠਾਂ ਨੂੰ ਤਿਆਰ ਕਰਨ ਲੱਗੇ ਹਨ।
ਹੁਣ ਸਤਿਗੁਰ ਅਸਵਾਰੀ ਕਰੇ,
ਮਹਾਰਾਜ ਜੀ ਦਾ ਘੋੜਾ ਵੀ ਸ਼ਿੰਗਾਰ ਕੇ ਸਤਿਗੁਰਾਂ ਦਾ ਸੇਵਾਦਾਰ ਲੈ ਆਇਆ। 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ।
ਚੱਲਣ ਸਮੇਂ ਬਾਜੇ ਸਮੁਦਾਈ,
ਜਦੋਂ ਚਾਲਾ ਮਾਰਨ ਲੱਗੇ ਬਰਾਤ ਇੱਥੋਂ ਅਗਲੇ ਪੜਾਅ ਨੂੰ ਜਾਣੀ ਸੀ, ਕਹਿੰਦੇ ਉਸੇ ਵੇਲੇ ਬਹੁਤ ਸਾਰੇ ਜਿਹੜੇ ਸਾਜ ਸੀ ਉਹ ਨਾਲ ਵੱਜ ਤੁਰੇ।
ਪਟ ਹੈ ਨਿਸ਼ਾਨਨ ਧੁਨ ਉਠਵਾਈ,
ਕਹਿੰਦੇ ਪਟ ਹੈ ਵੱਜਦੇ ਨੇ, ਨਗਾਰੇ ਵੱਜਦੇ ਨੇ, ਸ਼ਹਿਨਾਈਆਂ ਵੱਜਦੀਆਂ ਨੇ, ਰਣ ਸਿੰਘੇ ਵੱਜ ਰਹੇ ਨੇ।
ਤੁਰਰੀ ਢੋਲ ਬੰਸਰੀ ਕਨੀ,
ਕਹਿੰਦੇ ਤੁਰਰੀਆਂ ਵੱਜ ਰਹੀਆਂ ਨੇ, ਬਾਂਸਰੀਆਂ ਵੱਜ ਰਹੀਆਂ ਹਨ।
ਝਾਂਜ ਨਫੀਰੀ ਨਾਦਤ ਸਨੀ,
ਝਾਂਝ ਵੱਜਦੇ ਨੇ, ਨਫੀਰੀਆਂ ਵੱਜਦੀਆਂ ਨੇ, ਨਸਤਰੰਗ ਵੱਜ ਰਹੇ ਨੇ।
ਚੱਲੀ ਬਰਾਤ ਉਮੜ ਕਰ ਐਸੇ,
ਕਹਿੰਦੇ ਇੱਦਾਂ ਬਰਾਤ ਉਮੜ ਕੇ ਚੱਲੀ ਬੜੇ ਚਾਅ ਨਾਲ।
ਨੀਰ ਪ੍ਰਵਾਹ ਬੇਗ ਜੁੱਤ ਜੈਸੇ,
ਕਿਵੇਂ ਚੱਲੀ ਆ ਉਮੜ ਕੇ, ਜਿਵੇਂ ਪਾਣੀ ਨੀ ਵਹਿੰਦਾ ਤੇਜ਼ੀ ਦੇ ਨਾਲ ਨੀਵੇਂ ਥਾਂ ਨੂੰ, ਏਦਾਂ ਬਰਾਤ ਉਮੜ ਕੇ ਬਟਾਲੇ ਨੂੰ ਵਧੀ ਹੈ।
ਸਭ ਮਨ ਕੀ ਅਭਿਲਾਖਾ ਤਾਰੈ,
ਸਭ ਦੇ ਮਨ ਦੀ ਅਭਿਲਾਖਾ ਹੈ, ਸਭ ਦੇ ਮਨ ਦੀ ਕਾਂਖਾ ਤੇ ਇੱਛਾ ਹੈ।
ਕਬ ਟੁਕਾਓ ਕੋ ਜਾਏ ਨਿਹਾਰੈ,
ਅਸੀਂ ਇਹ ਟੁਕਾਓ ਵੇਖਾਂਗੇ ਚੱਲ ਕੇ ਨਾਲ ਬਰਾਤ ਦਾ।
ਉਤਪੁਰ ਕੇ ਸਗਰੇ ਨਰ ਨਾਰੀ,
ਉਧਰ ਜਿਹੜੇ ਨਗਰ ਨਿਵਾਸੀ ਸੀ ਬਟਾਲੇ ਦੇ ਗੁਰੂ ਕੇ ਸਿੱਖ ਸਨ, ਨਗਰ ਨਿਵਾਸੀਆਂ ਨੂੰ ਵੀ ਚਾਅ ਸੀ ਕਿ 6ਵੇਂ ਪਾਤਸ਼ਾਹ ਜੀ ਆ ਰਹੇ ਨੇ, ਉਹਨਾਂ ਨੇ ਵੀ ਅੱਗੋਂ ਪੂਰੀ ਤਿਆਰੀ ਕੀਤੀ ਸਵਾਗਤ ਲਈ।
ਵਿਚਰਤ ਇਤੇ ਉਤ ਹਰ ਖਤ ਪਾਰੀ,
ਕਹਿੰਦੇ ਨਗਰ ਨਿਵਾਸੀਆਂ ਦਾ ਤਾਂ ਪੈਰ ਨੀ ਲੱਗਦਾ ਜ਼ਮੀਨ ਦੇ, ਇਧਰ ਉਧਰ ਭੱਜੇ ਹੀ ਫਿਰਦੇ, ਦੌੜੇ ਹੀ ਫਿਰਦੇ, ਵੇਖੋ ਬਈ ਕੋਈ ਤਿਆਰੀ ਚ ਕਮੀ ਨਾ ਰਹਿ ਜਾਏ। ਇਦਾਂ ਚਾ ਹੀ ਬੜਾ ਨਗਰ ਨਿਵਾਸੀਆਂ ਨੂੰ ਹੈ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆ ਰਹੇ ਨੇ ਆਪਣੇ ਪੁੱਤਰ ਨੂੰ ਵਿਆਹੁਣ ਨੂੰ।
ਵਿਖ ਹੈ ਬਰਾਤ ਗੁਰੂ ਕੀ ਆਵੇ,
ਸਤਿਗੁਰਾਂ ਦੀ ਬਰਾਤ ਵੇਖਾਂਗੇ ਸਾਹਿਬਜ਼ਾਦੇ ਦੀ ਜਦੋਂ ਚੜ ਕੇ ਆਉਣਗੇ।
ਦਰਸ਼ਨ ਕਰ ਲੋਚਨ ਸਫਲਾਵੇ,
ਦਰਸ਼ਨ ਕਰਕੇ ਆਪਣੀਆਂ ਅੱਖਾਂ ਸਫਲ ਕਰਾਂਗੇ, ਆਪਣਾ ਜੀਵਨ ਸਫਲਾ ਬਣਾਵਾਂਗੇ।
ਚਲਤ ਸੁਪਟ ਗਨ ਛੁੱਟ ਹੈ ਤੁਫੰਗ,
ਸੂਰਮੇ ਤਿਆਰ ਬਰ ਤਿਆਰ ਮਹਾਰਾਜ ਜੀ ਦੇ ਜਿੰਨੇ ਸਿਪਾਹੀ ਸੀ ਯੋਧੇ ਉਹ ਚੱਲੇ ਤੇ ਉਹ ਬੰਦੂਕਾਂ ਉਹਨਾਂ ਦੇ ਹੱਥਾਂ ਵਿੱਚ ਕਈ ਯੋਧਿਆਂ ਦੇ ਉਹ ਬੰਦੂਕਾਂ ਦੇ ਹਵਾਈ ਫੈਰ ਕਰਦੇ ਯੋਧੇ।
ਕਰ ਹੈ ਕੁਵਾਇਦ ਵਿਦਿਆ ਸੰਗ,
ਜਿਹੜੀ ਕਵਾਇਦ ਹੁੰਦੀ ਹੈ ਨਾ ਮਿਲਟਰੀ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਉਹ ਕਿਸ ਤਰੀਕੇ ਨਾਲ ਵਿਚਰਨਾ ਉਹ ਆਪਣੀ ਸਿਪਾਹੀ ਕਵਾਇਦ ਕਰਦੇ ਨਾਲ ਨਾਲ ਜਾ ਰਹੇ ਹਨ।
ਮਨਹੋ ਕੁਰੰਗ ਤੁਰੰਗ ਕੁਦਾਵਤ,
ਘੋੜਿਆਂ ਨੂੰ ਏਦਾਂ ਦੌੜਾਉਂਦੇ ਜਿਵੇਂ ਹਿਰਨ ਕੁੱਦ ਕੁੱਦ ਕੇ ਜਾਂਦੇ ਆ ਨਾ, ਹਿਰਨ ਏਦਾਂ ਹਿਰਨਾ ਵਾਂਗੂ ਕੁਦਾ ਕੁਦਾ ਕੇ ਘੋੜਿਆਂ ਨੂੰ ਲਜਾਂਦੇ ਨੇ।
ਬਾਗਨ ਫੇਰ ਫੇਰ ਦਿਖਰਾਵਤ,
ਘੋੜਾ ਇਕਦਮ ਸਰਪਟ ਛੱਡ ਦਿੰਦੇ ਤੇਜ਼ੀ ਨਾਲ ਭਜਾ ਕੇ ਭਜਾ ਭਜਾ ਕੇ ਘੋੜਿਆਂ ਨੂੰ, ਉਹਨਾਂ ਨੂੰ ਸੱਜੇ ਖੱਬੇ ਮੋੜ ਕੇ ਜਿੰਨੀ ਘੋੜ ਸਵਾਰੀ ਦੀ ਵਿਦਿਆ ਹੁੰਦੀ ਹੈ ਉਹ ਵਿਖਾਉਂਦੇ। ਕੋਈ ਘੋੜੇ ਤੇ ਖਲੋ ਕੇ ਘੋੜੇ ਨੂੰ ਦੜਾਉਂਦਾ, ਕੋਈ ਇੱਕ ਪਾਸੇ ਪੈਰ ਕਰਕੇ ਘੋੜੇ ਨੂੰ ਦੜਾਉਂਦਾ, ਏਦਾਂ ਘੋੜਿਆਂ ਨੂੰ ਦੜਾ ਕੇ ਉਹਨਾਂ ਦੀਆਂ ਚਾਲਾਂ ਵਿਖਾਉਂਦੇ ਨੇ।
ਅਸਤਰ ਸ਼ਸਤਰ ਤੇ ਸਜਤ ਬਰਾਤੀ,
ਏਦਾਂ ਜਿੰਨੇ ਬਰਾਤੀ ਨੇ ਅਸਤਰਾਂ ਸ਼ਸਤਰਾਂ ਦੇ ਸਹਿਤ ਨੇ, ਸਿਪਾਹੀ ਮਹਾਰਾਜ ਜੀ ਦੇ ਜਿੰਨੇ ਚੜੇ ਨੇ ਨਾਲ ਸਾਰਿਆਂ ਕੋਲ ਅਸਤਰ ਸ਼ਸਤਰ, ਅਸਤਰ ਹੁੰਦੇ ਜਿਵੇਂ ਬੰਦੂਕਾਂ ਇਹ ਅਸਤਰ ਹੁੰਦੇ ਜਿਹੜੇ ਦੂਰੋਂ ਵਗਾਹ ਕੇ ਚਲਾਏ ਜਾਂਦੇ, ਤੀਰ ਵੀ ਅਸਤਰ ਹੁੰਦਾ, ਸ਼ਸਤਰ ਹੁੰਦਾ ਜਿਹੜੇ ਹੱਥ ਚ ਪਕੜ ਕੇ ਜਿਵੇਂ ਤਲਵਾਰਾਂ ਨੇ ਤੇ ਕਟਾਰਾਂ ਨੇ ਇਹ ਸ਼ਸਤਰਾਂ ਵਿੱਚ ਆ ਜਾਂਦੇ। ਤੂੰ ਬੜੇ ਸ਼ਸਤਰਾਂ ਤੇ ਅਸਤਰਾਂ ਦੇ ਸਹਿਤ ਸਾਰੇ ਯੋਧੇ ਤਿਆਰ ਬਰ ਤਿਆਰ ਨੇ।
ਦੀਪ ਹੈ ਵਿਭੂਖਣ ਸੁੰਦਰ ਕਾਂਤੀ,
ਬੜੇ ਸੋਹਣੇ ਗਹਿਣਿਆਂ ਦੇ ਨਾਲ ਸਾਰੇ ਦੀਪਾਇਮਾਨ ਹੋ ਰਹੇ, ਕ੍ਰਾਂਤੀ ਕ੍ਰਾਂਤੀ ਨਜ਼ਰ ਆਉਂਦੀ।
ਕਰਤ ਬਿਲਾਸ ਪਹੁੰਚੇ ਜਾਈ,
ਏਦਾਂ ਕਈ ਤਰ੍ਹਾਂ ਦੇ ਬਿਲਾਸ ਕਰਦੇ ਆ ਰਸਤੇ ਵਿੱਚ, ਜਿਹੜੀ ਫੌਜ ਦੀ ਜਿਵੇਂ ਜਿਵੇਂ ਤਿਆਰੀ ਹੁੰਦੀ, ਕਿਤੇ ਮਹਾਰਾਜ ਜੀ ਨੂੰ ਖੜਿਆ ਕਰਕੇ ਕਹਿੰਦੇ ਪਾਤਸ਼ਾਹ ਆਪ ਜੀ ਨੂੰ ਸਲਾਮੀਆਂ ਦੇਣੀਆਂ ਹਨ, ਤੇ ਯੋਧੇ ਇਕਦਮ ਤਿਆਰ ਬਰ ਤਿਆਰ ਹੋ ਕੇ ਛੇਵੇਂ ਪਾਤਸ਼ਾਹ ਨੂੰ ਸਲਾਮੀ ਦਿੰਦੇ ਹਨ।
ਉਸ ਬਟਾਲਾ ਰਹਿਓ ਜਦਾਈ,
ਕਹਿੰਦੇ ਜਦੋਂ ਬਟਾਲਾ ਨਗਰ ਤਕਰੀਬਨ ਇੱਕ ਕੋਹ ਦੀ ਵਾਟ ਤੇ ਰਹਿ ਗਿਆ,
ਉਤਰੇ ਸਤਿਗੁਰ ਸੰਘਣੀ ਛਾਇਆ।
ਮਹਾਰਾਜ ਛੇਵੇਂ ਪਾਤਸ਼ਾਹ ਆਖਿਆ ਵੀ ਨਗਰ ਚ ਪਹਿਲਾਂ ਖਬਰ ਭੇਜ ਦਿਓ ਤੇ ਓਨੇ ਚਿਰ ਨੂੰ ਇੱਥੇ ਉਤਾਰਾ ਕਰੋ। ਤੇ ਬੜੀ ਸੰਘਣੀ ਛਾਂ ਸੀ, ਵਿਸਾਖ ਦੇ ਮਹੀਨੇ ਚ ਦੁਪਹਿਰ ਨੂੰ ਗਰਮੀ ਹੋ ਹੀ ਜਾਂਦੀ ਹੈ, ਤੋ ਸੰਘਣੀ ਛਾਂ ਵੇਖ ਕੇ ਸਤਿਗੁਰਾਂ ਨੇ ਉਤਾਰਾ ਕੀਤਾ।
ਦੇਖਤ ਟਿਕੇ ਮਨੁਜ ਸਮੁਦਾਇਆ,
ਮਹਾਰਾਜ ਜੀ ਨੂੰ ਵੇਖ ਕੇ ਸਾਰੇ ਜਿੰਨੇ ਯੋਧੇ ਮਨੁਜ ਸੇਵਾਦਾਰ ਸਭ ਟਿਕ ਗਏ।
ਜਹ ਜਹ ਜਿਸਨੇ ਛਾਇਆ ਹੇਰੀ,
ਜਿੱਥੇ ਜਿੱਥੇ ਕਿਸੇ ਨੇ ਛਾਂ ਵੇਖੀ ਉਹਨਾਂ ਨੇ ਆਪੋ ਆਪਣੇ ਘੋੜੇ ਉੱਥੇ ਉੱਥੇ ਬੰਨ ਲਏ।
ਉਤਰ ਪਰੇ ਸਗਰੇ ਤਿਸ ਬੇਰੀ,
ਜਿੰਨੀ ਫੌਜ ਸੀ ਮਹਾਰਾਜ ਜੀ ਦੇ ਜਿੰਨੇ ਬਰਾਤੀ ਸਨ ਨਾਲ ਸਾਰੇ ਉਤਰੇ ਹਨ।
ਤੁਪਕਨ ਸ਼ਲਖ ਮੁਦਤ ਚਲਵਾਈ,
ਕਹਿੰਦੇ ਯੋਧੇ ਇੰਨੇ ਖੁਸ਼ ਨੇ ਅੱਜ, ਕਹਿੰਦੇ ਜਿੰਨੇ ਬੰਦੂਕਾਂ ਵਾਲੇ ਉਹ ਸ਼ਲਖਾਂ ਚਲਾਉਂਦੇ, ਇਕੱਠੀਆਂ ਬੰਦੂਕਾਂ ਕਰਕੇ ਨਾ ਜਿਵੇਂ ਹਵਾਈ ਫੈਰ ਕਰਦੇ, ਇੰਨੀ ਖੁਸ਼ੀ ਨੂੰ ਜ਼ਾਹਰ ਕਰਦੇ।
ਇਹੀ ਆਵਾਜ਼ ਉੱਠੀ ਸਮੁਦਾਈ,
ਕਹਿੰਦੇ ਉਹਨਾਂ ਦੀ ਹਵਾਈ ਫੈਰ ਜਦੋਂ ਕੀਤੇ, ਬੰਦੂਕਾਂ ਦੀਆਂ ਇਕੱਠੀਆਂ ਸ਼ਲਖਾਂ ਚੱਲੀਆਂ, ਇਹ ਫੌਜ ਦਾ ਸ਼ਕਤੀ ਪ੍ਰਦਰਸ਼ਨ ਸੀ। ਕਹਿੰਦੇ ਨਗਰ ਤੱਕ ਆਵਾਜ਼ ਸੁਣਾਈ ਦਿੱਤੀ,
ਤੁਨ ਸਭ ਬਾਦਿਤ ਕੀ ਤੁਨ ਉੱਚੀ,
ਪਹਿਲਾਂ ਕਹਿੰਦੇ ਬੰਦੂਕਾਂ ਦੇ ਫੈਰਾਂ ਦੀ ਆਵਾਜ਼ ਆਈ, ਫਿਰ ਨਾਲ ਹੀ ਕਹਿੰਦੇ ਬਾਕੀ ਜਿਹੜੇ ਸਾਜ ਸੀ, ਨਗਾਰੇ ਨਫੀਰੀਆਂ ਝਾਂਜ ਉਹ ਸਭ ਵੱਜੇ, ਉਹਨਾਂ ਦੀ ਆਵਾਜ਼ ਨਾਲ ਆਕਾਸ਼ ਗੂੰਜਿਆ।
ਉੱਠੀ ਅਦਿਕਪੁਰ ਜਾਏ ਪਹੁੰਚੀ,
ਨਗਰ ਤੱਕ ਪਹੁੰਚੀ ਆਵਾਜ਼ ਸਾਜਾਂ ਦੀ।
ਰਾਮਾ ਕਰਤ ਪ੍ਰਤੀਖਣ ਅੱਗੇ,
ਭਾਈ ਰਾਮਾ ਜੀ ਅੱਗੇ ਹੀ ਉਡੀਕ ਕਰ ਰਹੇ ਸਨ ਵੀ ਬਰਾਤ ਆਉਣ ਵਾਲੀ ਹੈ।
ਸੁਨਤ ਮਨੋ ਤਿਸ ਛਿਣ ਨਰ ਜਾਗੇ,
ਜਦੋਂ ਸੁਣੀ ਨਾ ਆਵਾਜ਼ ਸਾਜਾਂ ਦੀ ਇਕਦਮ, ਕਹਿੰਦੇ ਸੁਣ ਕੇ ਮਾਨੋ ਜਿਵੇਂ ਉੱਠੇ ਉਸੇ ਵੇਲੇ ਜਾਗ ਗਏ ਹੋਣ।
ਸਗਰੇ ਉਠਤ ਪਏ ਤਤਕਾਲਾ,
ਤਤਕਾਲ ਉਸੇ ਵੇਲੇ ਸਾਰੇ ਉੱਠੇ ਨਗਰ ਨਿਵਾਸੀ ਭਾਈ ਰਾਮੇ ਸਮੇਤ।
ਹਿਤ ਬਰਾਤ ਕੇ ਕਾਜ ਸੰਭਾਲਾ,
ਬਰਾਤ ਦਾ ਟਕਾਓ ਕਰਾਉਣ ਲਈ ਜਿੰਨੇ ਕੰਮ ਕਾਰ ਹੁੰਦੇ ਉਹ ਸਾਰੇ ਕਰਨ ਲੱਗੇ।
ਭਰੀ ਕਾਵਰਾਂ ਗਨ ਪਕਵਾਨਾ,
ਕਹਿੰਦੇ ਬਹੁਤ ਸਾਰੇ ਪਕਵਾਨਾਂ ਨਾਲ ਵਹਿੰਗੀਆਂ ਭਰ ਲਈਆਂ, ਕਾਵੜਾ ਕਹਿੰਦੇ ਨੇ ਵਹਿੰਗੀਆਂ ਨੂੰ, ਕਹਿੰਦੇ ਵਹਿੰਗੀਆਂ ਜਿਹੜੀਆਂ ਸਨ ਉਹ ਬਹੁਤ ਸਾਰੇ ਪਕਵਾਨਾਂ ਨਾਲ ਮਠਿਆਈਆਂ ਨਾਲ ਭਰ ਲਈਆਂ,
ਸਗਲ ਭਾਂਤ ਕੇ ਸਵਾਦ ਮਹਾਨਾ,
ਜਿਹੜੇ ਸਗਲ ਪ੍ਰਕਾਰ ਦੇ ਸਵਾਦਾਂ ਦੇ ਨਾਲ ਖਚਤ ਨੇ ਪਕਵਾਨ,
ਤਤਸ਼ੀਲ ਦੇ ਕਰ ਨਰ ਪ੍ਰਧਾਨ।
ਉਸੇ ਵੇਲੇ ਇੱਕ ਜਿਹੜਾ ਇਹਨਾਂ ਦਾ ਮੁਖੀ ਸੇਵਕ ਸੀ,
ਜਿਉ ਸਤਿਗੁਰ ਕੇ ਅਗਵਾਨ,
ਸਤਿਗੁਰੂ ਜੀ ਦੇ ਪਾਸ ਪਹਿਲਾਂ ਅੱਗੇ ਭੇਜ ਦਿੱਤਾ ਵੀ ਸੰਗਤ ਪਿੱਛੋਂ ਆਉਂਦੀ ਹੈ ਤੇ ਰਸਤੇ ਚ ਆਏ ਵੀ ਇਹ ਪਕਵਾਨ ਆਦਿਕ ਛੱਕ ਕੇ ਕੁਝ ਸਮੇਂ ਲਈ ਸਭ ਨੂੰ ਆਧਾਰ ਹੋ ਜਾਏਗਾ, ਇਸ ਕਰਕੇ ਪਹਿਲਾਂ ਪਕਵਾਨ ਅੱਗੇ ਭੇਜ ਦਿੱਤੇ।
ਤੂਰਨ ਪਹੁੰਚਿਓ ਆਨ ਹਜ਼ੂਰ,
ਕਹਿੰਦੇ ਉਹ ਸੇਵਾਦਾਰ ਛੇਤੀ ਨਾਲ ਮਹਾਰਾਜ ਜੀ ਕੋਲ ਪਹੁੰਚਿਆ ਜਿਹੜਾ ਭਾਈ ਰਾਮੇ ਨੇ ਭੇਜਿਆ।
ਧਰ ਆਗੇ ਕਾਵਰ ਗਨ ਰੂਰ,
ਉਹ ਜਿਹੜੀਆਂ ਵਹਿੰਗੀਆਂ ਸੀ ਮਠਿਆਈ ਦੀਆਂ ਪਕਵਾਨਾਂ ਦੀਆਂ ਭਰੀਆਂ ਲਿਆ ਕੇ ਛੇਵੇਂ ਪਾਤਸ਼ਾਹ ਦੇ ਅੱਗੇ ਰੱਖੀਆਂ।
ਵੰਦਨ ਕਰ ਦਰਸ਼ਨ ਕੋ ਦੇਖਾ,
ਗੁਰਦੇਵ ਦੇ ਚਰਨਾਂ ਤੇ ਵੰਦਨਾ ਕਰਕੇ ਦਰਸ਼ਨ ਕੀਤੇ।
ਭਲੋ ਸਮਾਜ ਸਕਲ ਅਵਰੇਖਾ,
ਸੋਹਣਾ ਸਮਾਜ ਵੇਖਿਆ ਬਰਾਤ ਦਾ।
ਮਹਾਰਾਜ ਚਾਲੋ ਅਬਪੁਰ ਕੋ,
ਮਹਾਰਾਜ ਚਲੋ ਆਪ ਜੀ ਹੁਣ ਨਗਰ ਚ ਤਿਆਰੀ ਹੈ।
ਇਹੋ ਆਨੰਦ ਬ੍ਰਿੰਦਨ ਕੇ ਉਰ ਕੋ,
ਸਭ ਦੇ ਹਿਰਦਿਆਂ ਨੂੰ ਆਨੰਦ ਤੇ ਖੇੜਾ ਬਖਸ਼ੋ ਗਰੀਬ ਨਵਾਜ।
ਸਭ ਬਰਾਤ ਮੈਂ ਸੋ ਬਰਤਾਏ,
ਉਹ ਜਿਹੜੀਆਂ ਪਕਵਾਨ ਆਏ ਸੀ ਸਾਰੀ ਬਰਾਤ ਵਿਚ ਵੰਡ ਦਿੱਤੇ।
ਸਵਾਦ ਸਰਾਹਤ ਬਹੁ ਸ਼ੁਭ ਖਾਏ,
ਸਭ ਨੇ ਸਲਾਘਾ ਕੀਤੀ ਬਹੁਤ ਵਧੀਆ ਪਕਵਾਨ ਬਣੇ ਹਨ।
ਸ਼ਾਮ ਦਿਵਸ ਜਬ ਦੇਖਾ ਸ਼ੇਖ,
ਕਹਿੰਦੇ ਜਦੋਂ ਇੱਕ ਪਹਿਰ ਦਿਨ ਬਾਕੀ ਰਿਹਾ,
ਕਰਿਓ ਹੁਕਮ ਸਤਿਗੁਰ ਵਿਸ਼ੇਖ,
ਮਹਾਰਾਜ ਜੀ ਨੇ ਹੁਕਮ ਕੀਤਾ ਚਲੋ ਭਾਈ ਨਗਰ ਚ ਟਿਕਾਓ ਕਰੀਏ।
ਸਰਬ ਤਿਆਰ ਹੂ ਜਹ ਕਰ ਬਾਨੇ,
ਸਾਰੀ ਫੌਜ ਤਿਆਰ ਪਰ ਤਿਆਰ ਹੋ ਜਾਵੇ।
ਵਸਤਰ ਸ਼ਸਤਰ ਸਜ ਕੈ ਸਵਧਾਨੇ,
ਸਭ ਵਸਤਰ ਸ਼ਸਤਰ ਧਾਰਨ ਕਰਕੇ ਸਾਵਧਾਨ ਹੋ ਜਾਓ।
ਜਹ ਕੈ ਕਹਿਓ ਨਕੀਬ ਉਚਾਰ,
ਨਕੀਬ ਨੇ ਸਾਰੀ ਬਰਾਤ ਚ ਫਿਰ ਕੇ ਸੁਨੇਹਾ ਸੁਣਾਇਆ ਸਤਿਗੁਰਾਂ ਦਾ।
ਨਿਜ ਨਿਜ ਵਾਹਨ ਬਣਿਆ ਸਵਾਰ,
ਸਾਰੇ ਆਪੋ ਆਪਣੇ ਵਾਹਨ ਤਿਆਰ ਕਰਕੇ ਸਵਾਰ ਹੋਣ ਲੱਗੇ।
ਇਸ ਛਿਲ ਮਨ ਸ਼ਬ ਆਨੰਦਿਤ ਹੋਏ,
ਉਸੇ ਵੇਲੇ ਸਭ ਦਾ ਮਨ ਆਨੰਦ ਵਿਚ ਆਇਆ।
ਕਰਨ ਟੁਕਾਵ ਜਾਨ ਸਭ ਕੋਏ,
ਬਰਾਤ ਦਾ ਟੁਕਾਓ ਹੋਵੇਗਾ ਆਨੰਦ ਵੇਖਾਂਗੇ।
ਪੰਕੇ ਛੈਲ ਛਬੀਲੇ ਛਾਏ,
ਪੰਕੇ ਛੈਲ ਛਬੀਲੇ ਨੌਜਵਾਨ ਨੇ ਯੋਧੇ ਜਿਹੜੇ ਸਤਿਗੁਰਾਂ ਦੀ ਫੌਜ ਵਿਚ,
ਵਸਤਰ ਸ਼ਸਤਰ ਸੁੰਦਰ ਤਨ ਪਾਏ,
ਸੋਹਣੇ ਵਸਤਰ ਸ਼ਸਤਰ ਤਨ ਤੇ ਸਜਾਏ ਹੋਏ ਬੜੇ ਸੋਹਣੇ ਬਰਾਤੀ ਬਣ ਕੇ ਆਏ ਨੇ।
ਮੁਖ ਮੰਡਲ ਜਿਨ ਕੁੰਡਲ ਡੋਲਤ,
ਬੜੇ ਸੋਹਣੇ ਮੁਖ ਮੰਡਲਾਂ ਵਾਲੇ, ਬੜੀ ਸੋਹਣੀ ਆਭਾ ਉਹਨਾਂ ਯੋਧਿਆਂ ਦੀ।
ਮੁਸਕਾਵਤ ਆਪਸ ਮਹ ਬੋਲਤ,
ਆਪਸ ਵਿਚ ਮੁਸਕਰਾਉਂਦੇ ਹੋਏ ਗੱਲਾਂ ਕਰਦੇ ਇੱਕ ਦੂਜੇ ਨਾਲ।
ਸ੍ਰੀ ਹਰਗੋਬਿੰਦ ਚੜੇ ਮਤੰਗ,
ਗੁਰੂ ਹਰਗੋਬਿੰਦ ਸਾਹਿਬ ਹਾਥੀ ਤੇ ਸਵਾਰ ਹੋਏ, ਛੇਵੇਂ ਪਾਤਸ਼ਾਹ ਲਈ ਸੇਵਾ ਦਾ ਹਾਥੀ ਲਿਆਏ। ਕਹਿੰਦੇ ਮਹਾਰਾਜ ਆਪ ਜੀ ਹਾਥੀ ਤੇ ਸਵਾਰ ਹੋਵੋ। ਕਹਿੰਦੇ ਬੜਾ ਸੁੰਦਰ ਹਾਥੀ ਸਜਾ ਕੇ ਛੇਵੇਂ ਪਾਤਸ਼ਾਹ ਲਈ ਲਿਆਂਦਾ, ਉਹਦੇ ਤੇ ਗੁਰਦੇਵ ਸਵਾਰ ਹੋਏ।
ਚਮਕਤ ਝੂਲ ਜ਼ਰੀ ਗਨ ਸੰਗ,
ਉਹਦੇ ਤੇ ਜਿਹੜੀ ਝੁੱਲ ਪਾਈ ਹੋਈ ਉਹ ਜਰੀਦਾਰ ਕੱਪੜੇ ਦੀ ਬੜੀ ਚਮਕਦੀ ਹੈ।
ਘੰਟਨ ਗਨ ਕੋ ਚਲ ਠਨਕਾਰੇ,
ਉਹਦੇ ਗਲ ਚ ਵੱਡਾ ਜਿਹੜਾ ਘੜਿਆਲ ਹੁੰਦਾ ਹੈ ਉਹ ਬੰਨਿਆ ਹੋਇਆ ਉਹ ਖੜਕਦਾ ਹੈ। ਬੜਾ ਸੋਹਣਾ ਹੋਦਾ ਹਾਥੀ ਦੇ ਉੱਤੇ ਪਾਇਆ ਹੋਇਆ।
ਰੰਗ ਅਨੇਕ ਸੰਗ ਚਿੱਤਰਤ ਸਾਰੇ,
ਕਈ ਤਰ੍ਹਾਂ ਦੇ ਉੱਤੇ ਹਾਥੀ ਦੇ ਉੱਤੇ ਨਾ ਰੰਗ ਲਾ ਕੇ ਹਾਥੀ ਨੂੰ ਸ਼ਿੰਗਾਰਿਆ ਹੋਇਆ, ਉੱਤੇ ਪੇਂਟ ਜਿਹਾ ਕਰਕੇ ਹਾਥੀ ਨੂੰ ਸੋਹਣੇ ਉੱਤੇ ਕਈ ਤਰ੍ਹਾਂ ਦੀਆਂ ਕਿਰਤੀਆਂ ਬਣਾਈਆਂ ਹੋਈਆਂ।
ਸਾਈਂ ਦਾਸ ਹਕਾਰੇ ਉਹ ਜਾਤ,
ਭਾਈ ਸਾਈਂ ਦਾਸ ਜੀ ਕਿਤੇ ਨਾਲ ਘੋੜੇ ਤੇ ਜਾਂਦੇ, ਛੇਵੇਂ ਪਾਤਸ਼ਾਹ ਦੀ ਨਿਗਾਹ ਪੈ ਗਈ, ਪਾਤਸ਼ਾਹ ਹਾਥੀ ਤੇ ਸਨ। ਸਾਈਂ ਦਾਸ ਨੂੰ ਵੇਖ ਕੇ ਮਹਾਰਾਜ ਜੀ ਨੇ ਆਵਾਜ਼ ਮਾਰੀ,
ਚੜ੍ਹੋ ਖਵਾਸੀ ਪਰ ਪਸ਼ਚਾਤ।
ਮਹਾਰਾਜ ਕਹਿੰਦੇ ਸਾਈਂ ਦਾਸ ਜੀ ਆ ਜਾਓ ਸਾਡੇ ਨਾਲ ਹਾਥੀ ਤੇ ਬੈਠੋ, ਸਾਡੇ ਨਾਲ ਆ ਖਾਸੇ ਤੇ ਸਵਾਰ ਹੋਵੋ।
ਕਹਿਓ ਆਪ ਸਾਹਿਬ ਹੋ ਮਹਾ,
ਭਾਈ ਸਾਈਂ ਦਾਸ ਨੇ ਹੱਥ ਜੋੜੇ, ਮਹਾਰਾਜ ਤੁਸੀਂ ਉਹ ਸਾਹਿਬ, ਤੁਸੀਂ ਉਹ ਮਾਲਕ, ਤੁਸੀਂ ਉਹ ਸਵਾਮੀ।
ਮੈਂ ਸੇਵਕ ਕੋ ਸੇਵਕ ਆਹਾ,
ਮੈਂ ਤੁਹਾਡੇ ਸੇਵਕਾਂ ਦਾ ਸੇਵਕ ਹਾਂ, ਤੁਹਾਡੇ ਦਾਸਾਂ ਦਾ ਦਾਸ ਹਾਂ।
ਬੈਠਲ ਮੈਂ ਸਮਤਾ ਕਰੋ,
ਮਹਾਰਾਜ ਤੁਹਾਡੇ ਬਰਾਬਰ ਅੰਬਾਰੀ ਚ ਮੈਂ ਕਿਵੇਂ ਬਹਿ ਸਕਦਾ, ਮੇਰੇ ਚ ਇੰਨਾ ਤਾਣ ਨਹੀਂ ਕਿ ਮੈਂ ਤੁਹਾਡੇ ਬਰੋਬਰ ਬੈਠਾ।
ਮਤ ਅਯੋਗਤਾ ਕੈਸੇ ਧਰੋ,
ਮਹਾਰਾਜ ਅਯੋਗ ਕੰਮ ਹੈ, ਮੈਂ ਨਹੀਂ ਕਰ ਸਕਦਾ ਇਹ ਕੰਮ, ਤੁਹਾਡੇ ਬਰਾਬਰ ਨਹੀਂ ਬੈਠ ਸਕਦਾ।
ਸ੍ਰੀ ਹਰਗੋਬਿੰਦ ਨਿਕਟ ਬੁਲਾਵਾ,
ਪਾਤਸ਼ਾਹ ਨੇ ਇਸ਼ਾਰਾ ਕੀਤਾ, ਕਹਿੰਦੇ ਆ ਜਾਓ ਭਾਈ ਸਾਈਂ ਦਾਸ ਜੀ। ਹੁਣ ਭਾਈ ਸਾਹਿਬ ਨੂੰ ਤਾਂ ਹੁਕਮ ਮੰਨਣਾ ਪੈਣਾ ਸੀ, ਭਾਈ ਸਾਈਂ ਦਾਸ ਜੀ ਕੋਲ ਆਏ।
ਪੂਜਾ ਪਕਰ ਪਸ਼ਚਾਤ ਚੜਾਵਾ,
ਮਹਾਰਾਜ ਜੀ ਨੇ ਬਾਂਹ ਫੜ ਕੇ ਨਾ ਭਾਈ ਸਾਈਂ ਦਾਸ ਦੀ, ਹਾਥੀ ਥੱਲੇ ਬੈਠਾ ਹੋਇਆ, ਬਾਹ ਫੜ ਕੇ ਚੜਾ ਕੇ ਆਪਣੇ ਪਿਛਲੇ ਪਾਸੇ ਅੰਬਾਰੀ ਚ ਨਾਲ ਹੀ ਬਿਠਾ ਲਿਆ।
ਦਾਤੂ ਸਯੰਦਨ ਮਹਿ ਚੜ ਚਾਲਾ,
ਬਾਬਾ ਦਾਤੂ ਜੀ ਬੜੀ ਸੋਹਣੀ ਰੱਥ ਹੈ, ਉਹਦੇ ਤੇ ਸਵਾਰ ਹੋ ਕੇ ਜਾ ਰਹੇ ਗੁਰੂ ਅੰਗਦ ਸਾਹਿਬ ਦੇ ਸਾਹਿਬਜ਼ਾਦੇ।
ਅਪਰ ਤੁਰੰਗ ਅਰੂਡੇ ਜਾਲਾ,
ਬਹੁਤ ਸਾਰੇ ਯੋਧੇ ਘੋੜਿਆਂ ਤੇ ਸਵਾਰ ਹਨ, ਕੋਈ ਊਂਠ ਦੇ ਸਵਾਰ ਹੋ ਕੇ ਜਾ ਰਿਹਾ, ਕੋਈ ਬਲਦਾਂ ਦੀ ਜਿਹੜੀ ਪਿਛਲੇ ਪਾਸੇ ਪਾਏ ਗੱਡੇ ਨੇ ਉਹਨਾਂ ਤੇ ਸਵਾਰ ਹੋ ਕੇ ਜਾ ਰਹੇ ਨੇ।
ਸਿਵਕਾ ਸ਼ੁਭਤ ਜ਼ਰੀ ਦਮਕਾਵੇ,
ਜਿੰਨੀਆਂ ਪਾਲਕੀਆਂ ਨੇ ਸੋਹਣੀਆਂ ਜਰੀਦਾਰ ਚਮਕਦੀਆਂ ਨੇ।
ਚੜਿਓ ਮੋਹਰੀ ਅਕਰ ਸਿਧਾਵੇ,
ਬਾਬਾ ਮੋਹਰੀ ਜੀ ਵੀ ਅੱਗੇ ਇੱਕ ਬੜੀ ਸੁੰਦਰ ਪਾਲਕੀ ਚ ਸਵਾਰ ਹੋ ਕੇ ਜਾ ਰਹੇ ਨੇ।
ਕ੍ਰਿਸ਼ਨ ਚੰਦ ਸਯੰਦਨ ਮਹਿ ਚਰਿਓ,
ਬਾਬਾ ਕ੍ਰਿਸ਼ਨ ਚੰਦ ਜੀ ਉਹ ਰੱਥ ਤੇ ਸਵਾਰ ਹੋਏ। ਬਾਬਾ ਕ੍ਰਿਸ਼ਨ ਚੰਦ ਜੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਨਾਨਾ ਜੀ ਸਨ, ਉਹ ਰੱਥ ਤੇ ਸਵਾਰ ਹੋ ਕੇ ਜਾ ਰਹੇ ਨੇ।
ਦੁਆਰਾ ਸੰਗ ਮੋਦ ਉਰ ਭਰਿਓ,
ਨਾਲ ਭਾਈ ਦੁਆਰਾ ਜੀ ਰੱਥ ਤੇ ਬਾਬੇ ਕ੍ਰਿਸ਼ਨ ਚੰਦ ਨਾਲ ਸਵਾਰ ਹੋ ਕੇ ਜਾ ਰਹੇ ਨੇ।
ਇਤਿਆਦਿਕ ਵਾਹਨ ਪਰ ਬਨੇ,
ਏਦਾਂ ਸਾਰੇ ਵਾਹਨਾਂ ਤੇ ਆਪੋ ਆਪਣਿਆਂ ਤੇ ਸਵਾਰ ਨੇ।
ਸਗਲ ਬਰਾਤ ਕਹਾਂ ਲੱਗ ਗਿਨੇ,
ਇਹਦੇ ਸਾਰੀ ਬਰਾਤ ਦੀ ਕਿੱਥੋਂ ਤੱਕ ਗਿਣਤੀ ਕਰੀਏ।
ਕੰਚਨ ਰਜਤ ਜ਼ੀਨ ਹੈ ਸੋ ਹੈ,
ਸੋਨੇ ਚਾਂਦੀ ਦੀਆਂ ਕਾਠੀਆਂ ਨੇ ਘੋੜਿਆਂ ਉੱਤੇ,
ਤਿਲ ਪਰ ਸੁਭਾਟੇ ਪਰ ਅਵਰੋ ਹੈ,
ਉਹਨਾਂ ਉੱਤੇ ਸੂਰਮੇ ਯੋਧੇ ਸਵਾਰ ਨੇ।
ਬੰਨ ਕਰ ਚੜਿਓ ਨਾਰਾਇਣ ਦਾਸ,
ਬਾਬਾ ਨਾਰਾਇਣ ਦਾਸ ਤਾਂ ਖੁਸ਼ੀ ਚ ਨੀ, ਮੇਮ ਦੇ ਦੋਤਰਾ ਵਿਆਹਣ ਚੱਲੇ ਐ, ਉਹ ਵੀ ਬੜੀ ਖੁਸ਼ੀ ਦੇ ਨਾਲ ਗਏ ਨੇ।
ਪਰ ਖਾਵਨ ਹਿਤ ਲੈ ਧਨ ਪਾਸ,
ਬੜੀ ਖੁੱਲੀ ਮਾਇਆ ਬਾਬੇ ਨਾਰਾਇਣ ਦਾਸ ਨੇ ਹੱਥ ਚ ਫੜੀ ਐ ਸ਼ਗਨ ਦੇਣ ਲਈ ਲੋਕਾਂ ਨੂੰ।
ਅਪਰ ਮਸੰਦਨ ਵਿਧੀਆ ਆਦ,
ਬਾਬਾ ਬਿਧੀ ਚੰਦ ਸਾਹਿਬ ਜੀ ਤਾਂ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਸੀ, ਨਿਗਰਾਨੀ ਵਿੱਚ ਜਾ ਰਹੇ ਸੀ, ਤੋ ਬਾਬਾ ਬਿਧੀ ਚੰਦ ਸਾਹਿਬ ਤੇ ਹੋਰ ਬਹੁਤ ਸਾਰੇ ਮਸੰਦ ਨਾਲ ਨੇ।
ਕੇਰਨ ਹਿਤ ਧਨ ਲੈ ਅਹਿਲਾਦ,
ਜਿੰਨੀ ਮਾਇਆ ਦੀ ਜ਼ਿੰਮੇਵਾਰੀ ਸੀ ਕਿੱਥੇ ਖਰਚ ਕਰਨਾ, ਉਹ ਬਾਬਾ ਬਿਧੀ ਚੰਦ ਸਾਹਿਬ ਨੇ ਬੜੀ ਖੁੱਲੀ ਮਾਇਆ ਜਿਹੜੀ ਸੀ ਉਹ ਆਪਣੇ ਨਾਲ ਲਈ ਹੋਈ ਹੈ।
ਕਹਿਣ ਲੱਗ ਗਿਣੀਆਂ ਹੈ ਅਪਰ ਸਮਾਜਾ,
ਕਿੱਥੋਂ ਤੱਕ ਗਿਣੀਏ, ਬਾਦਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਦੀ ਸ਼ਾਦੀ ਹੈ।
ਲੇ ਕਰ ਚੜੇ ਗਰੀਬ ਨਿਵਾਜਾ,
ਗਰੀਬ ਨਿਵਾਜ ਸਤਿਗੁਰੂ ਇਹੋ ਜੀ ਸਾਰੀ ਫੌਜ ਨੂੰ ਸਿੱਖਾਂ ਨੂੰ ਨਾਲ ਲੈ ਕੇ ਚੜੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਆਪਣੇ ਸਾਹਿਬਜ਼ਾਦੇ ਦੀ ਸ਼ਾਦੀ ਕਰ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।